ਖਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿਤ ਧਰ ਪਾਈ ਜਾਏ ਸਮਾਲ ਜਿੱਥੇ ਹੀ ਤੋ ਵੰਜਣਾ ਖਰੀਦਾ ਮੰਡਪ ਮਾਲ ਨਾ ਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨੋ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਪ ਅੰਮ੍ਰਿਤ ਰੂਪ ਬਾਣੀ ਅੰਮ੍ਰਿਤ ਦੇ 57 ਸਲੋਕਾਂ ਤੱਕ ਸਹਿ ਸਰੀਰ ਜੀ ਦੇ ਸਲੋਕ ਸਰਵਨ ਕੀਤੇ ਹਨ ਅਠਾਨਵੇਂ ਸਲੋਕ 58 ਸਲੋਕ ਵਿੱਚ ਭਗਤ ਸਰੀਰ ਜੀ ਉਚਾਰਨ ਕਰਦੇ ਹਨ ਵਿਰਾਗਮਈ ਉਪਦੇਸ਼ ਦਿੰਦੇ ਹਨ
ਖਰੀਦਾ ਮੰਡਪ ਮਾਲ ਨਾ ਲਾ
ਸਰੀਰ ਸਾਹਿਬ ਜੀ ਕਹਿੰਦੇ ਨੇ ਭਾਈ ਮੰਡਪ ਸਵਾ ਸਥਾਨ ਜਿਹੜੇ ਬਣਾਉਣੇ ਆ ਜਾਂ ਮੰਡੂਏ ਬਣਾਉਣੇ ਆ ਤੇ ਮਾਲ ਆਦਕਾਂ ਦੇ ਵਿੱਚ ਹਾਥੀਆਂ ਘੋੜਿਆਂ ਵਿੱਚ ਤੈਨੂੰ ਲਾਉਣਾ ਹੈ ਇਹਨਾਂ ਵਿੱਚ ਇੱਡੀ ਬੱਚੀ ਨਾ ਲਾਉਣਾ ਕਰ
ਮਰਗ ਸਤਾਣੀ ਚਿਤ ਧਰ
ਮਰਗ ਜਿਹੜੀ ਮੌਤ ਹੈ ਇਹ ਸਤਾਣੀ ਸਹਿਤ ਵੱਲਦੇ ਹੈ ਜਿੱਥੇ ਮਰ ਕੇ ਗਮਤਾ ਕਰਨੀ ਹੈ ਕਬਰ ਉਸ ਦੇ ਵਿੱਚ ਤੈਨੂੰ ਰੱਖਣਾ ਕਰ ਅਗਲੀ ਤੁਕ ਵਿੱਚ ਕਹਿਣਗੇ ਮੌਤ ਜਿਹੜੀ ਬਲ ਵਾਲੀ ਹੈ ਜਿਹਦੇ ਅੱਗੇ ਰਾਣਾ ਰਾਵਣ ਕੋਲ ਹੈ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਉਸ ਮੌਤ ਸਹਿਤ ਜ਼ੋਰ ਦੇ ਜਿਹੜੀ ਹੈ ਉਸ ਨੂੰ ਚਿੱਤ ਵਿੱਚ ਰੱਖ ਯਾਦ ਕਰ ਆਪਣੀ ਮੌਤ ਦੇ
ਤਾਈ
ਕਬਰਸਤਾਨ ਵਿੱਚ ਜਾ ਕੇ ਤਾਂ ਲੀਨ ਹੋਣਾ ਹੈ ਸਾਈ ਉਹ ਪ੍ਰਲੋਕ ਵਾਲੀ ਜਗ੍ਹਾ ਜਿੱਥੇ ਹਾਂਜੀ
ਜਿੱਥੇ ਹੀ
ਜਿੱਥੇ ਪ੍ਰਲੋਕ ਵੀ ਤਾਂ ਵੱਜਣਾ ਜਾਣਾ ਹੈ ਉਹ ਜਗ੍ਹਾ ਨੂੰ ਚੇਤੇ ਰੱਖ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨਮਾ ਹੈ ਜਿੱਥੇ ਜਾ ਤੁਰ ਵਰਤਣਾ ਤੁਸੀਂ ਚਿੰਤਾ ਨਾ ਹੈ ਉਹ ਪ੍ਰਲੋਕ ਰੂਪੀ ਘਰ ਨੂੰ ਯਾਦ ਰੱਖ ਜਿੱਥੇ ਤੈਂ ਜਾਣਾ ਹੈ ਦੁਨੀਆਂ ਦੇ ਵਿੱਚ ਕਿਉਂ ਚਿੱਤ ਲਾਇਆ ਹੈ
ਖਰੀਦਾ ਜਿੰਨੀ ਤੰਮੀ ਲਾਹੇ ਗੁਣ
ਕਈ ਆਦਮੀ ਸਾਹਿਬ ਸੰਗਤ ਜੀ ਹਮੇਸ਼ਾ ਲਈ ਚਿੰਤਾ ਕਰਦੇ ਰਹਿੰਦੇ ਹਨ ਆਪਦੀ ਚੌਧਰਤਾ ਵਾਸਤੇ ਉਹਨਾਂ ਨੂੰ ਉਸ ਇਲਤ ਕਰਨ ਵਾਲੋਂ ਹਟਾਉਣ ਵਾਸਤੇ ਸਿੱਖਿਆ ਦਿੰਦੇ ਹਨ ਸਾਹਿਬ ਫਰੀਦ ਜੀ
ਖਰੀਦਾ ਜਿੰਨੀ ਕਮੀ ਲਾਹੇ ਗੁਰੂ
ਫਰੀਦ ਸਾਹਿਬ ਜੀ ਕਹਿੰਦੇ ਭਾਈ ਜਿਨ੍ਹਾਂ ਕੰਮਾਂ ਦੇ ਕਰਨੇ ਕਰਕੇ ਕੋਈ ਉਪਕਾਰ ਨਹੀਂ ਹੋ ਸਕਦਾ
ਇਹ ਕੰਬੜੇ ਦੇ
ਸਾਹ ਉਹ ਜਿਹੜੇ ਭੈੜੇ ਕੰਮ ਹੈ ਕਿਸੇ ਨੂੰ ਅੱਗ ਲਾ ਦੇਣੀ ਕਿਸੇ ਦਾ ਰਾਜੀਨਾਮਾ ਕਰਾ ਦੇਣਾ ਕਿਸੇ ਨੂੰ ਮੁਕੱਦਮੇ ਚ ਪਾ ਦੇਣਾ ਕਿਸੇ ਭਲੇ ਮਾਨਸ ਬਣ ਕੇ ਬਹਿ ਜਾਣਾ ਆਪ ਹੀ ਲੜਾਈ ਪਾ ਦੇਣੀ ਆਪ ਹੀ ਰਾਜੀਨਾਮੇ ਕਰਨ ਵਾਲੇ ਬਣ ਜਾਣਾ ਆਲਸ ਬਣ ਜਾਣਾ ਇਹੋ ਜਿਹੇ ਕੰਮਾਂ ਦੇ ਤਾਂ ਵਸਾਰਵੇ
ਮਤ ਸ਼ਰਮਿੰਦਾ ਥੀ ਰਹੀ
ਜੇ ਤੂੰ ਇਹ ਨਾ ਕੰਮ ਕਰੇਗਾ ਮਤਾਂ ਤੈਨੂੰ ਨਾ ਸ਼ਰਮਿੰਦਾ ਹੋਣਾ ਪਵੇ ਫਿਰ ਨਾ ਸ਼ਰਮਿੰਦਾ ਹੋਵੇਗਾ ਤੂੰ
ਆਈ ਦਾ ਦਰਗਾਹ
ਆਈ ਅਕਾਲ ਪੁਰਖ ਦੇ ਦਰਬਾਰ ਦਰਗਾਹ ਵਿੱਚ ਤੈਨੂੰ ਲੱਗਿਆ ਦੇ ਸਹਿਤ ਨਹੀਂ ਹੋਣਾ ਪਵੇਗਾ ਜੇ ਤੂੰ ਜਿੰਨਾ ਕੰਮਾਂ ਚ ਕੋਈ ਉਪਕਾਰ ਨਹੀਂ ਉਹ ਕੰਮਾਂ ਨੂੰ ਛੱਡ ਦੇਵੇ
ਖਰੀਦਾ ਸਾਹਿਬ ਦੀ ਕਰ ਚਾਕਰੀ
ਖਰੀਦ ਸਾਹਿਬ ਨੂੰ ਕਹਿੰਦੇ ਸਾਹਿਬ ਮਾਲਕ ਦੀ ਚਾਕਰੀ ਭਗਤੀ ਰੂਪ ਨੌਕਰੀ ਕਰਨਾ ਕਰ
ਲਾਹੇ ਭਰਾ
ਜਿਹੜੀ ਦਿਲ ਦੇ ਅੰਦਰ ਭ੍ਰਾਂਤੀ ਹੈ ਨਾ ਸੰਸਾ ਭ੍ਰਾਂਤੀ ਆ ਕੇ ਉਸਨੂੰ ਲਾਹ ਦੇ ਅੰਦਰੋਂ
ਦਰਵੇਸਾ ਲੋ ਲੋੜੀ ਹੈ
ਜਿਹਨ ਪਰਮੇਸ਼ਰ ਦੇ ਦਰਵੇਸ਼ ਫਕਰ ਬਣਨਾ ਹੈ ਜਿਹਨ ਸਾਧੂ ਬਣਨਾ ਫਕੀਰ ਬਣਨਾ ਹੈ ਦਰ ਵਿੱਚ ਅਵੇਸ਼ ਹੋਣਾ ਹੈ ਜਿਸ ਨੂੰ ਪਰਮੇਸ਼ਰ ਦੇ ਗਿਆਨ ਰੂਪੀ ਦਰ ਚ ਦਰ ਉਸ ਦੀ ਦਰਗਾਹ ਵਿੱਚ ਜਿਸ ਨੂੰ ਪ੍ਰਵੇਸ਼ ਹੋਣਾ ਹੈ ਜਿਹਨ ਦਰ ਦੇ ਕੁੱਕਰ ਬਣਨਾ ਹੈ ਮਹਾਰਾਜ ਦੇ ਦਰ ਦੇ ਸੇਵਕ ਬਣਨਾ ਹੈ ਉਹਨਾਂ ਨੂੰ ਚਾਹੀਦਾ ਹੈ
ਰੁੱਖਾਂ ਦੀ ਜੀਰਾ
ਜਿਸ ਪ੍ਰਕਾਰ ਰੁੱਖਾਂ ਦਾ ਜੇਰਾ ਹੁੰਦਾ ਹੈ ਗਰਮੀ ਵੀ ਸਹਾਰਦੇ ਹੈ ਰੁੱਖ ਠੰਡ ਵੀ ਸਹਾਰਦੇ ਹੈ ਹਨੇਰੀਆਂ ਆਦਿ ਵੀ ਸਹਾਰਦੇ ਹੈ ਇਸੇ ਪ੍ਰਕਾਰ ਰੁੱਖਾਂ ਵਾਂਗੂ ਕੋਈ ਠੰਡੇ ਦੀ ਨਿਆਈ ਕੋਈ ਜੜ ਪੁਰਖ ਮਿਲ ਜਾਣ ਅਤੇ ਕੋਈ ਹਨੇਰੀਆਂ ਦੀ ਨਿਆਈ ਹੰਕਾਰੀ ਆ ਜਾਣ ਲੋਕ ਵਿੱਚ ਖਰਚ ਲਾਉਣ ਲੱਗ ਜੇ ਅਤੇ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਕ੍ਰੋਧੀ ਆਦਮੀ ਗਰਮੀ ਦੀ ਨਿਆਈ ਮਿਲ ਜਾਣ ਇਹ ਜੇਰਾ ਰੁੱਖਾਂ ਵਰਗਾ ਰੱਖਣਾ ਚਾਹੀਦਾ ਹੈ ਕ੍ਰੋਧੀਆਂ ਨਾਲ ਵੇਖ ਕੇ ਕ੍ਰੋਧ ਨਹੀਂ ਹੋਣਾ ਚਾਹੀਦਾ ਅਤੇ ਲੋਭੀਆਂ ਨਾਲ ਵੇਖ ਕੇ ਲੋਭ ਦੇ ਝੱਖੜ ਚ ਨਹੀਂ ਪੈ ਜਾਣਾ ਚਾਹੀਦਾ ਅਤੇ ਜੜ ਵਾਲੇ ਪੁਰਖਾਂ ਦੇ ਨਾਲ ਮਿਲ ਕਰਕੇ ਜੜ ਨਹੀਂ ਹੋ ਜਾਣਾ ਚਾਹੀਦਾ ਇਹੋ ਜਿਹਾ ਸੁਭਾਅ ਕਰ ਜੇ ਦਰਸ਼ੀਏ ਰਿਹਾ ਤਾਰਾ ਗਰਮੀ ਵਰਖਾ ਸਹਾਰ ਕਰਕੇ ਫੇਰ ਵੀ ਫਲ ਦਿੰਦੇ ਹੈ ਕਿਉਂ ਰੁੱਖਾਂ ਵਰਗਾ ਜਿਹੜਾ ਹੋਣਾ ਚਾਹੀਦਾ ਤੇਰੇ ਅੰਦਰ ਇਹ ਗੁਣ ਸਿੱਖਿਆ ਲੈ ਦਰਸ਼ਾਂ ਦੇ ਪਾਸੋਂ
ਖਰੀਦਾ ਕਾਲੇ ਮਹਿੰਦੇ ਕੱਪੜੇ
ਸਰੀਰ ਸਾਹਿਬ ਜੀ ਦੇ ਸਾਹਿਬ ਸੰਗ ਸੂਫ ਦੇ ਬਸਤਰ ਪਹਿਰੇ ਹੋਏ ਸਨ ਉਚਾਰਨ ਕਰਦੇ ਹਨ।
ਖਰੀਦਾ ਕਾਲੇ ਮਹਿੰਦੇ ਕੱਪੜੇ,
ਖਰੀਦ ਜੀ ਕਹਿੰਦੇ ਮੇਰੇ ਕਾਲੇ ਵਸਤਰ ਪਹਿਰੇ ਹੋਏ ਹਨ,
ਕਾਲਾ ਮਹਿੰਦਾ ਦੇ
ਤਪ ਕਰਦੇ ਹੋਏ ਦਾ ਸਰੀਰ ਦਾ ਰੰਗ ਵੀ ਕਾਲਾ ਹੋ ਗਿਆ ਸੀ। ਕਹਿੰਦੇ ਤਪ ਕਰਦਿਆਂ ਦਾ ਮਹਿੰਦਾ ਮੇਰਾ ਸਰੀਰ ਦਾ ਵੇਸ ਵੀ ਕਾਲਾ ਹੋ ਗਿਆ ਹੈ।
ਗੁਣ ਹੀ ਭਰਿਆ ਮੈਂ ਫਿਰਾਂ,
ਅਤੇ ਗੁਨਾਹਾਂ ਦੇ ਨਾਲ ਮੈਂ ਤਾਂ ਭਰਿਆ ਹੋਇਆ ਤੁਰਿਆ ਫਿਰਦਾ ਹਾਂ।
ਲੋਕ ਕਹੇ ਦਰਵੇਸ਼,
ਲੋਕ ਮੈਨੂੰ ਫਕੀਰ ਕਹਿੰਦੇ ਆ, ਦਰਵੇਸ਼ ਕਹਿੰਦੇ ਆ, ਫਕਰ ਕਹਿੰਦੇ ਹਨ। ਖਰੀਦਾ ਕਾਲੇ ਮਹਿੰਦੇ ਕੱਪੜੇ, ਮੇਰੇ ਸਾਧਨ ਵੀ ਜਿਹੜੇ ਹਨ ਉਹ ਕਾਲੇ ਹਨ, ਪਾਪਾਂ ਵਾਲੇ ਹਨ, ਤੇ ਕਾਲਾ ਮੇਰੇ ਮਨ ਦਾ ਸੁਭਾਅ ਰੂਪ ਵੇਸ਼ ਜਿਹੜਾ ਹੈ ਇਹ ਵੀ ਕਾਲਾ ਹੈ।
ਭਰਿਆ ਮੈਂ ਫਿਰਾਂ,
ਮੈਂ ਤਾਂ ਉਗਣਾ ਦਾ ਭਰਿਆ ਹੋਇਆ ਤੁਰਿਆ ਫਿਰਦਾ ਹਾਂ।
ਲੋਕ ਕਹੇ ਦਰਵੇਸ਼,
ਮੈਨੂੰ ਲੋਕ ਫਕੀਰ ਕਹਿੰਦੇ ਆ, ਦਰਵੇਸ਼ ਕਹਿੰਦੇ, ਕਿ ਪਰਮੇਸ਼ਰ ਦਰ ਦਾ ਫਕਰ ਹੈ। ਹੈ ਮੈਂ ਉਗਣਾ ਦਾ ਭਰਿਆ ਮਨ ਵਾਣੀ ਸਰੀਰ
ਕਰਕੇ।
ਜਿਹੜਾ ਆਦਮੀ ਸੰਗਤ ਵਿੱਚ ਵਿਗੜ ਗਏ ਉਹ ਕਦੇ ਨਹੀਂ ਸੁਧਰ ਸਕਦਾ, ਇਹ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ।
ਤੱਕੀ ਤੋਏ ਨਾ ਪੱਲਵੈ,
ਜਿਸ ਪ੍ਰਕਾਰ ਸਾਧ ਸੰਗਤ ਜੀ
ਜੇ ਜਲ ਟੁੱਬੀ ਦੇ,
ਜਿਹੜੀ ਸਾਰੀ ਹੋਈ ਖੇਤੀ ਹੈ ਨਾ ਪਾਣੀ ਦੀ ਮਾਰੀ ਹੋਈ, ਉਹ ਕਦੇ ਪਲ ਨੀ ਸਕਦੀ ਹੈ।
ਜਲ ਟੁੱਬੀ ਦੇ,
ਉਹਨੂੰ ਜਲ ਦੀਆਂ ਲਹਿਰ ਦੀਆਂ ਟੁੱਬੀਆਂ ਲਵਾ ਦੇ, ਉੱਤੋਂ ਦੀ ਪਾਣੀ ਫੇਰ ਦੇਵੇ ਖੇਤੀ ਦੇ, ਤੇ ਉਹ ਸੜੀ ਹੋਈ ਜਿਹੜੀ ਪਾਣੀ ਦੀ ਮਾਰੀ ਖੇਤੀ ਹੈ ਉਹ ਹਰੀ ਨੀ ਹੋ ਸਕਦੀ।
ਖਰੀਦਾ
ਇਸੇ ਪ੍ਰਕਾਰ
ਕੱਤੀ ਤੋਏ ਨਾ ਪੱਲਵੈ,
ਕੱਤੀ ਤੋਏ ਨਾ ਪੱਲਵੈ, ਜਿਹੜੇ ਸਾਧ ਸੰਗਤ ਆ ਕੇ ਵਕਾਰ ਨੀ ਛੱਡਦੇ, ਹੰਕਾਰ ਨੀ ਛੱਡਦੇ, ਈਰਖਾ ਨੀ ਛੱਡਦੇ, ਲੋਭ ਨੀ ਛੱਡਦੇ, ਲਾਲਚ ਨੀ ਛੱਡਦੇ, ਇਹ ਮਾਰੀ ਹੋਈ ਖੇਤੀ ਹੈ ਪਾਣੀ ਦੀ। ਸੰਗਤ ਵੀ ਜਿਹੜੇ ਉਗਣ ਨੀ ਛੱਡਦੇ ਵਕਾਰਾਂ ਨੂੰ ਕਰਦੇ ਹੈ, ਇਹ ਮਾਰੀ ਹੋਈ ਪਾਣੀ ਦੀ ਖੇਤੀ ਕਦੇ ਪਾਲ ਨੀ ਸਕਦੇ ਹਨ।
ਜੇ ਜਲ ਟੁੱਬੀ ਦੇ,
ਜੇ ਉਹਨਾਂ ਨੂੰ ਸ਼ਾਸਤਰ ਗਿਆਨ ਰੂਪੀ ਪਾਣੀ ਦੀਆਂ ਟੁਬਕੀਆਂ ਲਵਾ ਦਈਏ, ਗੋਤੇ ਲਵਾ ਦਈਏ, ਫੇਰ ਵੀ ਉਹ ਆਪਣੇ ਔਗੁਣਾਂ ਨੂੰ ਛੱਡਦੇ ਨੀ ਆਦਮੀ, ਜਿਹੜੇ ਸੰਗਤ ਵਿਗੜ ਚੁੱਕੇ ਹਨ।
ਖਰੀਦਾ
ਇਸੇ ਪ੍ਰਕਾਰ ਫੇਰ ਪੜ,
ਤੱਤੀ ਤੋਏ ਨਾ ਪੱਲਵੈ,
ਖਰੀਦ ਜੀ ਕਹਿੰਦੇ ਆ, ਜਿਹੜੀ ਤੱਤੀ ਸਾੜੀ ਹੋਈ ਖੇਤੀ ਹੈ ਨਾ ਪਾਣੀ ਤੋਂ ਬਗੈਰ, ਆੜ ਕਰਕੇ ਸੁੱਕੀ ਹੋਈ ਹੈ, ਉਹ ਟੋਏ ਨੂੰ ਪਾਣੀ ਨਾ ਪੱਲਵੈ ਪੜ ਜਾਂਦੀ ਹੈ। ਜੇ ਪਾਣੀ ਉਹਨੂੰ ਦੇ ਦੀਏ ਸੜੀ ਹੋਈ ਖੇਤੀ ਨੂੰ, ਉਹ ਖੇਤੀ ਫਿਰ ਹਰੀ ਭਰੀ ਹੋ ਜਾਂਦੀ ਹੈ, ਪਲ ਜਾਂਦੀ ਹੈ।
ਜੇ ਜਲ ਟੁੱਬੀ ਦੇ,
ਉਹਨੂੰ ਲਹਿਰਾਂ ਜਲਦੀਆਂ ਟੁਬਕੀਆਂ ਲਵਾ ਦਈਏ। ਇਸੇ ਪ੍ਰਕਾਰ ਜਿਹੜੇ ਮਹਾਰਾਜ ਦੀ ਸਤਸੰਗਤ ਤੋਂ ਬਿਨਾਂ ਛੜੇ ਹੋਏ ਚਿੱਤ ਹੈ, ਉਹ ਸੰਗਤ ਨਾਲ ਮਿਲ ਕੇ ਹਰੇ ਭਰੇ ਸੁਭ ਗੁਣਾਂ ਦੀ ਹਰਿਆਵਲਤਾ ਸਹਿਤ ਹੋ ਜਾਂਦੇ ਹੈ। ਜੇ ਸ਼ਾਸਤਰ ਗਿਆਨ ਸਤਸੰਗਤ ਦਾ ਉਪਦੇਸ਼ ਰੂਪੀ ਜਲਦੀਆਂ ਟੁਬਕੀਆਂ ਨੂੰ ਲਵਾ ਦਈਏ, ਫਿਰ ਉਹ ਕੁਦਰ ਜਾਂਦੇ ਹਨ, ਮੁਕਤ ਹੋ ਜਾਂਦੇ ਹਨ। ਜਿਹੜੇ ਸੰਗਤ ਦੇ ਵਿਗੜੇ ਆ ਉਹ ਮਾਰੇ ਪਾਣੀ ਦੀ ਖੇਤੀ ਨਹੀਂ ਆਈ ਹੈ, ਉਹ ਨੀ ਕਦੇ ਸੁਧਰਦੇ। ਜਿਹੜਾ ਅਗਨੀ ਆਲਾ ਆਦਮੀ ਹੈ ਉਹ ਸੰਗਤ ਚ ਆ ਕੇ ਚੋਰੀ ਜਾਰੀ ਠੱਗੀ ਛੱਡ ਦਿੰਦਾ, ਅਜਾ ਮਨ ਸੰਗਤ ਕਰਕੇ ਮਹਾਰਾਜ ਦਾ ਨਾਮ ਜਪ ਕੇ, ਦੇਸਵਾਂ ਨੂੰ ਸੰਗਤ ਕਰਕੇ ਵਿਸ਼ੇ ਛੱਡ ਕੇ ਉਧਰ ਗਈ ਸੀ, ਮਹਾਰਾਜ ਦੇ ਨਾਮ ਨੇ ਪੱਟ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਪਾਪੀਆਂ ਦੇ ਉਧਾਰਨ ਵਾਲਾ ਨਾਮ ਸੀ, ਖੋਟੀ ਮਤ ਵੀ ਦੇਸਵਾ ਦੀ, ਦੇਸਵਾ ਦਾ ਪੇਸ਼ਾ ਛੁੱਟ ਗਿਆ, ਤੇ ਜਿਹੜੇ ਸਰੀਰ ਕਰਕੇ ਪਾਪ ਕੀਤੇ ਸੀ ਉਹ ਵੀ ਧੋਤੇ ਗਏ, ਇਹੋ ਜਿਹਾ ਮਹਾਰਾਜ ਦਾ ਨਾਮ ਹੈ। ਇਸ ਪ੍ਰਕਾਰ ਜਿਹੜਾ ਵਿਗੜਿਆ ਬਾਹਰ ਆਦਮੀ ਹੈ ਉਹ ਸੰਗਤ ਚ ਆ ਕੇ ਸੁਧਰ ਸਕਦਾ ਹੈ, ਜਿਹੜਾ ਸੰਗਤ ਚ ਆ ਕੇ ਸੋਚਣ ਕਰਦਾ ਹੈ ਉਹ ਕਦੇ ਸੁਧਰ ਨਹੀਂ ਸਕਦਾ। ਇਹ ਦੋਵੇਂ ਦ੍ਰਿਸ਼ਟਾਂਤ ਸਮਝਣੇ।
ਖਰੀਦਾ ਜੋ ਦੁਹਾਗਣ ਰੱਬ,
ਫਰੀਦ ਸਾਹਿਬ ਜੀ ਕਹਿੰਦੇ ਜਿਹੜੀ ਦੁਹਾਗਣ ਛੁੱਟੜ ਹੋਈ ਹੈ, ਗੁਰਾਂ ਦਾ ਉਪਦੇਸ਼ ਲੈ ਕੇ ਕਮਾਈ ਨਹੀਂ ਕੀਤੀ, ਉਹ ਰੱਬ ਵੱਲੋਂ ਛੁੱਟੜ ਇਸਤਰੀ ਦੀ ਨਿਆਈ ਰੂਹ ਹੈ,
ਰਹਿੰਦੀ ਚੂਰੇ,
ਉਹਦਾ ਭਾਈ ਝੋਰਿਆਂ ਕਰਕੇ ਝੂਰਦੀ ਝੂਰਦੀ ਰਹਿੰਦੀ ਹੈ, ਬਾਲਕ ਵਾਸਤਾ ਚ ਵੀ ਝੂਰਦੇ ਆ, ਜਵਾਨੀ ਚ ਵੀ, ਧਰਮੀ ਚ ਵੀ, ਬੁਢੇਪੇ ਚ ਵੀ, ਕਿਉਂ ਝੋਰਿਆਂ ਨਾਲ ਝੂਰਦਿਆਂ ਦਾ ਹੀ ਸਮਾਂ ਗੁਜ਼ਰਦਾ ਹੈ।
ਜਾਂ ਕੁਆਰੀ ਤਾ ਚਾ,
ਜਿਸ ਵੇਲੇ ਲੜਕੀ ਕੁਆਰੀ ਹੁੰਦੀ ਹੈ ਉਸ ਵੇਲੇ ਚਾਹ ਹੁੰਦਾ ਹੈ ਵਿਆਹ ਕਰਾਉਣ ਦਾ,
ਵਿਆਹੀ ਤਾ ਮਾਮਲੇ,
ਜਦੋਂ ਵਿਆਹੀ ਜਾਂਦੀ ਹੈ ਉਸ ਵੇਲੇ ਮਾਮਲੇ ਝਗੜੇ ਪੈ ਜਾਂਦੇ ਆ, ਗੱਲ ਵਿੱਚ ਕਦੇ ਕਿਸੇ ਦੇ ਹੱਥ ਫਸ ਜਾਂਦੀ ਹੈ, ਕਦੇ ਕਿਸੇ ਦੇ ਹੱਥ ਫਸ ਜਾਂਦੀ ਹੈ।
ਫਰੀਦਾ ਇਹੋ ਪਛਤਾ,
ਫਰੀਦ ਸਾਹਿਬ ਜੀ ਕਹਿੰਦੇ ਫਿਰ ਪਛਤਾਪ ਹੁੰਦਾ ਉਸ ਲੜਕੀ ਨੂੰ,
ਮਤ ਕੁਆਰੀ ਨਾ ਸੀ,
ਕਹਿੰਦੇ ਉਹ ਕੁਆਰ ਅਵਸਥਾ ਚ ਜਿਸ ਵੇਲੇ ਮੈਨੂੰ ਕੋਈ ਫਿਕਰ ਨੀ ਸੀ, ਫਾਕਾ ਨੀ ਸੀ, ਉਹ ਕੁਆਰਾਪਣਾ ਫੇਰ ਨੀ ਮੈਨੂੰ ਹੋ ਸਕਦਾ, ਇਹ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਇਸੇ ਪ੍ਰਕਾਰ ਕਹਿੰਦੇ ਨੇ ਦ੍ਰਿਸ਼ਟਾਂਤ ਹੈ,
ਕੁਆਰੀ ਤਾਂ ਚਾ,
ਜਦੋਂ ਸਾਧ ਸੰਗਤ ਜੀ ਕੁਆਰੀ ਤਾਂ ਚਾਹ, ਜਿਸ ਵੇਲੇ ਗੁਰਾਂ ਦਾ ਉਪਦੇਸ਼ ਅਜੇ ਪ੍ਰਾਪਤ ਨਹੀਂ ਸੀ ਕੀਤਾ, ਜਗਿਆਸਾ ਵਾਸਤਾ ਸੀ, ਕੁਮਾਰ ਵਾਸਤਾ ਸੀ, ਉਸ ਵਕਤ ਵਾਹਿਗੁਰੂ ਦੇ ਮਿਲਣ ਦਾ ਬੜਾ ਭਾਰੀ ਚਾਹ ਸੀ, ਘਰ ਚੋਂ ਸਤਸੰਗਤ ਵਿੱਚ ਆਉਣ ਦੀ ਇੱਛਾ ਹੁੰਦੀ ਸੀ,
ਵਿਵਾਹੀ ਤਾਂ ਮਾਮਲੇ,
ਤੇ ਜਦੋਂ ਸਾਧ ਸੰਗਤ ਜੀ ਵਿਵਾਹੀ ਪ੍ਰਵਿਰਤੀ ਵਾਲੇ ਦੇ ਵਿੱਚ ਆ ਗਈ, ਤੇ ਉਸ ਵੇਲੇ ਮਾਮਲੇ ਝਗੜੇ ਪੈ ਗਏ ਗੱਲ ਵਿਚ, ਜਿਵੇਂ ਇੱਕ ਬਰਾਗੀ ਸੀ ਉਹਦੇ ਘੋੜੇ ਉਦੋਂ ਪਾਲੇ ਨਹੀਂ ਸੀ ਜਾਂਦੇ ਵੈਸ਼ਨੋ ਦੇ, ਤੇ ਉਹ ਬੜਾ ਔਖਾ ਹੁੰਦਾ ਸੀ, ਘਾਹ ਖੋਤਿਆ ਨਹੀਂ ਸੀ ਜਾਂਦਾ, ਘੋੜਿਆਂ ਨੂੰ ਪਾਇਆ ਨਹੀਂ ਜਾਂਦਾ। ਇੱਕ ਜੱਟ ਉਹਦੇ ਕੋਲੇ ਚਲਿਆ ਗਿਆ, ਕਹਿੰਦਾ ਮਹਾਰਾਜ ਮੈਨੂੰ ਚੇਲਾ ਬਣਾ ਲਓ, ਉਪਦੇਸ਼ ਦੇ ਰਹੇ ਹੋ। ਕਹਿੰਦੇ ਆ ਵੀ ਤੈਨੂੰ ਉਪਦੇਸ਼ ਦਈਏ, ਇੱਕ ਤਾਂ ਖੁਰਪਾ ਤੇ ਇੱਕ ਤੰਗਲੀ ਕੋਲੇ ਰੱਖ ਲਈ, ਤੇ ਮੰਤਰ ਪੜ੍ਹਦਾ, ਖੁਰਪਾ ਖੜੀਅੰਗ ਮੰਤਰ ਬ੍ਰਿਧੀਅੰਗ ਹਰੀਹਰ ਦੂਬੰਦ ਕੰਦਨੰ ਅਰਸਨੀ ਕੁਮਾਰੰਗ ਪਾਲਣ ਜਹੀ ਧਰਮ ਸਨਾਤਨ। ਕਹਿੰਦੇ ਆ ਲੈ ਲੈ ਖੁਰਪਾ, ਲੈ ਤੰਗਲੀ, ਤੇ ਹਰੀਹਰ ਮੰਤਰ ਹਰਾ ਹਰਾ ਘਾਹ, ਇਹ ਤੈਨੂੰ ਮੰਤਰ ਲੜਾਉਣਾ ਮੈਂ, ਅਤੇ ਹਰੀਹਰ ਦੂਬ ਘਾਹ ਦੇ ਤਾਈ ਚੜਾ ਵਾਲੇ ਤਾਈ ਅਵਾਲੀਏ, ਦੂਬ ਨਾ ਘਾਹ ਨੂੰ ਕਹਿੰਦੇ ਚੜਾ ਵਾਲੇ ਨੂੰ, ਆਪਾਂ ਦੂਬ ਭਾਵੇਂ ਦੱਬ ਨੂੰ ਕਹਿ ਦਈਏ, ਹਰੀਹਰ ਦੂਬ ਨੂੰ ਕੰਦਨ ਹਰਾ ਹਰਾ ਘਾਹ ਕਹਿੰਦੇ ਕੱਟ ਕੇ ਲਿਆਇਓ। ਤੇ ਅੰਸ਼ਨੀ ਕੁਮਾਰ ਨੂੰ ਪਾਲ ਨੂੰ, ਅੰਸ਼ਨੀ ਕੁਮਾਰ ਸਾਹਿਬ ਸਿੰਘ ਜੀ ਜਿਸ ਵੇਲੇ ਬਰਚਲਾ ਘੋੜੀ ਬਣੀ ਸੀ ਨਾ ਸੂਰਜ ਦੀ ਇਸਤਰੀ, ਇਹਨ ਘੋੜਾ ਬਣ ਕੇ ਉਸ ਨੂੰ ਜਾ ਕੇ ਮਿਲਿਆ, ਨਾਸਾਂ ਸੁਣੀਆਂ ਸੀ, ਉੱਥੋਂ ਅੰਸ਼ਨੀ ਕੁਮਾਰ ਦਾ ਜਨਮ ਹੋਇਆ ਸੀ। ਇਹ ਸੂਰਜ ਦੇ ਪੁੱਤਰ ਹੈ, ਅੰਸ਼ਨੀ ਕੁਮਾਰ ਘੋੜਿਆਂ ਦੇ ਵਿਛੇਰਿਆਂ ਦਾ ਨਾਂ ਨਿਹੰਗ ਸਿੰਘ ਵੀ ਕਹਿ ਦਿੰਦੇ ਹੈ। ਸੋ ਅੰਸ਼ਨੀ ਕੁਮਾਰ ਨੂੰ ਪਾਲਣ, ਉਹ ਘੋੜਿਆਂ ਦੇ ਵਿਛੇਰਿਆਂ ਦੀ ਪਾਲਣਾ ਕਰਿਆ ਕਰ, ਇਹੀ ਧਰਮ ਸਨਾਤਨ, ਆਪਣਾ ਪੁਰਾਣਾ ਧਰਮ ਇਹ ਹੈ। ਇਹ ਮੰਤਵ ਦੇਤਾ ਵਿਰਾਗੀ ਨੇ, ਇਸ ਪ੍ਰਕਾਰ ਪ੍ਰਵਿਰਤੀ ਆਏ ਲੜੀ ਕੇ ਆ ਗਿਆ, ਜਦੋਂ ਤਾਂ ਮਾਮਲਿਆਂ ਚ ਪੈ ਗਿਆ, ਝਗੜਿਆਂ ਚ ਪੈ ਗਿਆ, ਮੁਕਤੀ ਦਾ ਰਾਹ ਉੱਕਾ ਹੀ ਮੰਨ ਲਿਆ, ਲਿਦੇ ਚੱਕਦੇ ਚੱਕਦੇ ਸਮਾਂ ਗੁਜ਼ਰ ਗਿਆ, ਇਹੀ ਹਾਲਤ ਹੋ ਗਈ। ਇਸੇ ਪ੍ਰਕਾਰ
ਜਾ ਕੁਆਰੀ ਤਾ ਚਾ,
ਜਿਸ ਵੇਲੇ ਸਾਧ ਸੰਗਤ ਜੀ ਕੁਆਰ ਵਸਦਾ ਸੀ, ਉਸ ਵੇਲੇ ਚਾ ਸੀ ਕਿ ਪਰਮੇਸ਼ਰ ਦੀ ਭਗਤੀ ਬੰਦਗੀ
ਕਰਾਂਗੇ।
ਜਦੋਂ ਪ੍ਰਵਿਰਤੀ ਵਾਲਿਆਂ ਦੇ ਵਿੱਚ ਆ ਗਏ ਤਾਂ ਮਾਮਲੇ ਝਗੜਿਆਂ ਵਿੱਚ ਪੈ ਗਏ, ਜੰਮਣ ਮਰਨ ਦੇ ਝਗੜਿਆਂ ਚ ਪੈ ਗਏ।
ਫਰੀਦਾ ਇਹੋ ਪਛੋਤਾ
ਸਾਹਿਬ ਜੀ ਕਹਿੰਦੇ ਪਛਤਾਪ ਹੀ ਪੱਲੇ ਰਹਿ
ਗਿਆ,
ਮੈਂ ਇਹਨੂੰ ਗੁਰੂ ਪ੍ਰਵਿਰਤੀ ਵਾਲੇ ਨੂੰ ਕਾਹਨੂੰ ਧਾਰਨਾ ਸੀ, ਜਿਹੜਾ ਭਜਨ ਕਰ ਨਹੀਂ ਦਿੰਦਾ, ਹਰ ਵਕਤ ਚੇਲੇ ਆਓ ਬੈਸ ਆਹ ਕੰਮ ਕਰਕੇ ਝੱਟ ਆਸਣ ਗਿਆ, ਇੱਕ ਗਿਜਿਆ ਹੋਇਆ ਸੀ ਚੇਲਾ ਆਲਸੀ ਗਿਆ, ਉਹਨੂੰ ਬਾਬਾ ਜੀ ਅਗਲੇ ਕਾਕਾ ਦੁੱਧ ਮੰਗ ਕੇ ਲਿਆ ਚਾਟਾ ਸੰਦੇ ਆ, ਫਿਰ ਆਟਾ ਗੁਣ ਚਾਟਾ ਸੰਦੇ ਆ, ਲੱਕੜਾਂ ਲਿਆ ਚਾਟਾ ਸੰਦੇ ਆ। ਉਹ ਕਹਿਣ ਲੱਗਾ ਬਾਬਾ ਜੀ ਚਾਟਾ ਸੰਦੇ ਆ, ਕਹਿੰਦੇ ਮੈਨੂੰ ਬੈਠਣ ਤਾਂ ਦਿੰਦੇ ਨੀ ਆਸਣ ਤੇ। ਕਹਿੰਦੇ ਕਾਕਾ ਇਸ ਲਾਲਚ ਨਾਲ ਤੂੰ ਕਰੇ ਹੋਣਾ ਇਹ ਕੰਮ। ਸੋ ਇਸ ਪ੍ਰਕਾਰ ਪ੍ਰਵਿਰਤੀ ਵਾਲਿਆਂ ਦੇ ਵਿੱਚ ਜਦੋਂ ਆ ਜਾਂਦਾ ਹੈ, ਫਿਰ
ਫਰੀਦਾ ਇਹੋ ਪਛੋ ਇਹ
ਪਛਤਾਪ ਹੀ ਰਹਿੰਦਾ, ਫਰੀਦ ਸਾਹਿਬ ਜੀ ਕਹਿੰਦੇ ਹਨ। ਉਹ ਕੁਆਰ ਅਵਸਥਾ ਜਿਹੜੀ ਪਹਿਲੀ ਸੀ, ਜਾਸਾ ਅਵਸਥਾ ਸੀ, ਉਹ ਵਰਤ ਮੁੜ ਕੇ ਨਹੀਂ ਹੁੰਦੀ, ਪਛਤਾਵੇ ਦੀ ਪ੍ਰਵਿਰਤੀ ਵਾਲੇ ਦੇ ਵਿੱਚ ਹੋ ਕੇ ਮਰਦਾ ਰਹਿੰਦਾ, ਵਾਹਿਗੁਰੂ ਦਾ ਭਜਨ ਨਹੀਂ ਕਰ ਸਕਦਾ। ਪਰ ਜਿਨ੍ਹਾਂ ਦੇ ਤਾਈ ਮਹਾਰਾਜ ਸਾਹਿਬ ਦੀ ਕਿਰਪਾ ਹੋਈ ਹੈ, ਫੇਰ ਪੜੋ। ਜਦੋਂ ਸਾਧ ਸੰਗਤ ਜੀ ਕੁਮਾਰ ਅਵਸਥਾ ਸੀ, ਵਿਰਾਗ ਵੇਖਣ ਸੰਮਤੀ ਮੋਖ ਇੱਛਾ ਸਾਧਨਾ ਦੇ ਸਮੇਤ ਸੀ, ਤਾਂ ਵਾਹਿਗੁਰੂ ਦੇ ਮਿਲਣ ਦਾ ਚਾਅ ਉਤਸ਼ਾਹ ਪੈਦਾ ਹੋਇਆ। ਜਦੋਂ ਵਿਵਾਹੀ ਪਰਮੇਸ਼ਰ ਦੀ ਗੁਰਾਂ ਦੁਆਰਾ ਮਹਾਮੰਤਰ ਦੀ ਪ੍ਰਾਪਤੀ ਹੋਈ, ਤੇ ਉਸ ਵੇਲੇ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ, ਤੇ ਉਸ ਵੇਲੇ ਮਹਾਰਾਜ ਦੇ ਨਾਲ ਮਿਲਾਪ ਕਰਕੇ ਮਾਂ ਮਲੇ ਜਿਹੜੀ ਮਾਇਆ ਸੀ ਸਦਾਉਣ ਵਾਲੀ, ਉਹਨੂੰ ਮਰ ਦਿੱਤਾ, ਅੰਦਰੋਂ ਤਿਆਗ ਕਰ ਦਿੱਤਾ, ਮਿੱਥਿਆ ਨਿਸ਼ਚੇ ਕਰ ਲਈ ਮਾਇਆ, ਮਨ ਦੇ ਮਾਇਆ ਦੇ ਸੁਖਾਂ ਨੂੰ ਮਰ ਦਿੱਤਾ, ਤਿਆਗ ਦਿੱਤਾ।
ਫਰੀਦਾ ਇਹੋ ਪਛੋਤਾ,
ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਪਛਤਾਪ ਸੀ ਨਾ ਜੰਮਣ ਮਰਨ ਦਾ, ਇਹ ਵੀ ਮਿਟ ਗਿਆ। ਫਿਰ ਜਗਿਆਸਾ ਬਣ ਕੇ ਕਿਸੇ ਦੀ ਸੇਵਾ ਕਰਨੀ, ਕਿਸੇ ਦਾ ਸੇਵਕ ਬਣਨਾ, ਕਿਸੇ ਦਾ ਚੇਲਾ ਬਣਨਾ, ਇਹ ਵੀ ਮੁੜ ਕੇ ਕਰਨ ਦੀ ਲੋੜ ਨੀ ਪੈਂਦੀ, ਗਿਆਨਵਾਨ ਮੁਕਤ ਹੋ ਜਾਂਦੇ ਹਨ।
ਕੱਲਰ ਕੇਰੀ ਛੱਪੜੀ,
ਫਰੀਦ ਸਾਹਿਬ ਜੀ ਮਹਾਤਮਾ ਕਿਤੇ ਜੇ ਨਗਰ ਦੇ ਕੋਲੇ ਆ ਕੇ ਬੈਠ ਜਾਣ, ਤੇ ਉਹਨਾਂ ਦੇ ਉੱਤੇ ਲੋਕਾਂ ਦਾ ਖਿਆਲ ਹੁੰਦਾ ਵੀ ਸਾਡੀਆਂ ਬਹੂ ਬੇਟੀਆਂ ਨੂੰ ਨਾ ਚੱਕ ਕੇ ਲੈ ਜਾਣ, ਇਸ ਪ੍ਰਕਾਰ ਦਾ ਦ੍ਰਿਸ਼ਟਾਂਤ ਦੇ ਕੇ ਦਿੰਦੇ ਦੱਸਦੇ ਹਨ।
ਕੱਲਰ ਕੇਰੀ ਛੱਪੜੀ,
ਕਹਿੰਦੇ ਕੱਲਰ ਧਰਤੀ ਦੇ ਇੱਕ ਛੱਪੜੀ ਸੀ,
ਆਏ ਉਹ ਲੱਥੇ ਹੰਜ,
ਉੱਥੇ ਆ ਕੇ ਹੰਜ ਨਾਲ ਹੰਸਾਂ ਦਾ ਅਰਥ ਕਰਨਾ, ਇੱਥੇ ਹੰਸ ਆ ਕੇ ਉਹ ਲੱਥੇ ਉੱਤਰ ਪਏ, ਲਹਿ ਪਏ,
ਇੰਜੂ ਗੋੜਨ ਨਾ ਪੀ,
ਕੱਲਰ ਵਾਲੀ ਪਾਣੀ ਦੇ ਵਿੱਚ ਚੁੰਜ ਤਾਂ ਦਬਾਉਂਦੇ ਹੈ ਪਰ ਪੀਂਦੇ ਨੀ ਹਨ, ਉਹ ਖਾਰਾ ਪਾਣੀ ਜਾਣ
ਕੇ
ਉੱਡਣ ਦੀ ਡੰਜ ਇੱਛਾ ਹੈ ਉਹਨਾਂ ਦੇ ਅੰਦਰ, ਕੇ ਅਸੀਂ ਉੱਡ ਜਾਈਏ ਇੱਥੋਂ ਮਾਨ ਸਰੋਵਰ ਤੇ ਚੱਲੀਏ। ਇਸੇ ਪ੍ਰਕਾਰ
ਕੱਲਰ ਕੇਰੀ ਛੱਪੜੀ,
ਕੱਲਰ ਕੁਸੰਗੀਆਂ ਆਦਮੀਆਂ ਦਾ ਪਿੰਡ ਹੈ ਜਿਹੜਾ, ਜਿੱਥੇ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਕਰਦੇ ਹੈ ਜਾਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦੇ ਹੈ, ਕਿ ਛੱਪੜੀ ਦੀ ਨਿਆਈ, ਉਹ ਕੱਲਰ ਦੀ ਛੱਪੜੀ ਦੀ ਨਿਆਈ, ਕੁਸੰਗੀ ਆਦਮੀ ਵਸਦੇ ਆ ਜਿੱਥੇ,
ਆਏ ਉਹ ਲੱਥੇ ਹੰਸ,
ਉੱਥੇ ਹੰਸਾਂ ਦੀ ਨਿਆਈ, ਮਹਾਤਮਾ ਜੇ ਕਿਤੇ ਜੋ ਤੱਤ ਵੇਖੇ ਆ ਕੇ ਉਤਰ ਪੈਣ ਸੁਤੇ ਆਰਾਮ ਕਰਨ ਵਾਸਤੇ ਲੈ ਪੈਣ
ਬੋੜਨ ਨਾ ਪੀਵੇ
ਉਹ ਆਪਣੀ ਚਿੰਝ ਦੇ ਤਾਈ ਬੋੜਨ ਦੀ ਨੀ ਆਈ ਉਹ ਨਿਰਣਾ ਕਰਦੇ ਆ ਕਿ ਇਹਨਾਂ ਦੇ ਅੰਦਰ ਆਤਮ ਆਨੰਦ ਦਾ ਸੁਖ ਹੈ ਤੇ ਵਿਸ਼ੇ ਆਨੰਦ ਦੇ ਸੁਖ ਵਿਚ ਹੈ ਇਸ ਪ੍ਰਕਾਰ ਵਿਚਾਰ ਰੂਪੀ ਚਿੰਝ ਨੂੰ ਡੁਬਾਉਂਦੇ ਤਾਂ ਹਨ ਤੇ ਉਹ ਪੀਂਦੇ ਨੀ ਵਿਸ਼ੇ ਰਸ ਨੂੰ ਗ੍ਰਹਿਣ ਨੀ ਕਰਦੇ ਹਨ
ਉਡਣ ਸੰਦੀ ਡੰਜ
ਉਹਨਾਂ ਨੂੰ ਉਡਾਰੀ ਮਾਰਨ ਦੀ ਡੰਜ ਇੱਛਾ ਹੁੰਦੀ ਹੈ ਇਸ ਥਾਂ ਸਾਰਾ ਬਣਿਆ ਰਹੇਗਾ ਚੌਂਕ ਜਾਈਏ
ਹੰਸ ਉਡਰ ਕੋਦਰੇ ਪਿਆ
ਹੰਸ ਉੱਡ ਕੇ ਕੋਦਰੇ ਦੇ ਖੇਤ ਵਿਚ ਜਾ ਕੇ ਬੈਠ ਗਿਆ
ਲੋਕ ਵਿਡਾਰਨ ਜਾ
ਲੋਕਾਂ ਨੇ ਕਿਹਾ ਕਿਤੇ ਕੋਦਰਾ ਸਾਡਾ ਚੀਨਾ ਹੀ ਨਾ ਖਾ ਜਾਵੇ ਉਹ ਵਡਾਰਨ ਹਟਾਉਣ ਵਾਸਤੇ ਲੋਕ ਗਏ ਇਹਨੂੰ ਤੋਰ ਦੀਏ ਇੱਥੋਂ
ਪਹਿਲਾ ਲੋਕ ਨਾ ਜਾਣਦਾ
ਪਹਿਲਾ ਪਰਮਾਦੀ ਲੋਕ ਗਾਫਲ ਲੋਕ ਕਿਉਂ ਨੀ ਜਾਣਦੇ ਹਨ
ਹੰਸ ਨਾ ਕੋਦਰਾ
ਹੰਸ ਜਿਹੜੇ ਕੋਦਰੇ ਦੇ ਤਾਈ ਨੀ ਖਾਂਦੇ ਅਨਾਜ ਦੇ ਤਾਈ ਲਹਿਰੇ ਵਰਗਾ ਕੋਦਰਾ ਹੁੰਦਾ ਕੋਠੋ ਹਰ ਗਈ ਚਾਹੂ ਕੋਦਰਾ ਗੁਜਰਾਤ ਆਦਿ ਕਹਿੰਦੇ ਕਿ ਦੀਜਿਆ ਕਰਦੇ ਲੋਕ ਹਨ ਇਸੇ ਪ੍ਰਕਾਰ
ਹੰਸ ਉਡਰ ਕੋਦਰਾ ਪਿਆ
ਹੰਸ ਮਹਾਤਮਾ ਤੱਤ ਵਿਚ ਉਹ ਉਡਾਰੀ ਮਾਰ ਕੇ ਕੋਦਰੇ ਜਿੱਥੇ ਕਿਸੇ ਦੇ ਪਰਿਵਾਰ ਆਦਿ ਕੋਦਰੇ ਦੇ ਬੂਟੇ ਹਨ ਗੇ ਉਸ ਸੰਕ ਦੇ ਪਰਿਵਾਰ ਦੇ ਪਾਸ ਆਰਾਮ ਕਰਨ ਵਾਸਤੇ ਜਾ ਚੁੱਕੇ ਆ
ਲੋਕ ਵਿਡਾਰਨ ਜਾ
ਲੋਕ ਹਟਾਉਣ ਜਾਂਦੇ ਆ ਕਿ ਸਾਡੇ ਕਿਸੇ ਇੱਜ਼ਤ ਚ ਫਰਕ ਨਾ ਪਾ ਦੇ ਸਾਧ ਲੈ ਨਾ ਜਾਵੇ ਕਿਸੇ ਨੂੰ ਇਹ ਹਟਾਉਣ ਵਾਸਤੇ ਜਾਂਦੇ ਹਨ
ਪਹਿਲਾ ਲੋਕ ਨਾ
ਜਾਣਦੇ ਗਾਫਲ ਐਸੇ ਪਰਮਾਦੀ ਲੋਕ ਹੈ ਸਮਝਦੇ ਨੀ ਹਨ ਹੰਸ ਮਹਾਤਮਾ ਤੱਤ ਦੇ ਜਿਹੜੇ ਕੋਦਰੇ ਦੀ ਆਈ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਗੁਣ ਹੈ ਉਹਨਾਂ ਦੇ ਅੰਦਰ ਸੁਧ ਜਬ ਤੇ ਹਮ ਧਰੀ ਕਲੰਗੀ ਕਰਨ ਕਿਹਾ ਬਚਨ ਗੁਰ ਗਏ ਹਮਾਰੇ ਉਤੇ ਹੈ ਪਰਮ ਤੋਂ ਪ੍ਰਾਣ ਜਾਉਲਾ ਕਰ ਸਾਰੇ ਨਿਜ ਨਾਰੀ ਕੇ ਸਾਥ ਨੇਹ ਤੋਂ ਨਿਤ ਵਢਾਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਈਓ ਪਰ ਧਨ ਪਾਹਨ ਤੁਲ ਤਰਿਆ ਪਰਮਾਤ ਹਮਾਰੇ ਪਰਾ ਧਨ ਪੱਥਰ ਵਾਂਗੂ ਹੈ ਪਰਾਈਆਂ ਇਸਤਰੀਆਂ ਸਾਡੀਆਂ ਮਾਵਾਂ ਹਨ ਗਈਆਂ ਸੰਤਾਂ ਚ ਹੁੰਦਾ ਹੈ ਇਸ ਲੋਕ ਨੂੰ ਮੂਰਖ ਨਹੀਂ ਜਾਣਦੇ ਕਿ ਕੋਦਰਾ ਪਰਾਇਆ ਹੱਕ ਨਹੀਂ ਖਾਂਦੇ ਸੋ ਇਸ ਗੱਲ ਨੂੰ ਸਮਝੇ ਤੋਂ ਬਗੈਰ ਉਹਨਾਂ ਤੇ ਸ਼ੱਕ ਕਰਦੇ ਹੈ ਜਿਹੜੇ ਆਪਣੇ ਭੈੜੇ ਮਨ ਹੈ ਉਹੀ ਦੀ ਭੈੜੀ ਦਲੀਲ ਉਹਨਾਂ ਲਾਇਕ ਆਦਮੀਆਂ ਤੇ ਵੀ ਕਰ ਲੈਂਦੇ ਹਨ
ਚੱਲ ਚੱਲ ਗਈ ਆ ਪੰਛੀਆ
ਫਿਰ ਵਿਰਾਗਮਈ ਉਪਦੇਸ਼ ਦਿੰਦੇ ਹਨ
ਚੱਲ ਚੱਲ ਗਈ ਆ ਪੰਛੀਆਂ
ਵੇਖ ਲੋ ਚੱਲ ਚੱਲ ਕੇ ਪੰਛੀਆਂ ਦੀਆਂ ਡਾਰਾਂ ਜਿਹੜੀਆਂ ਚਲੀਆਂ
ਗਈਆਂ
ਜਿਨ੍ਹਾਂ ਨੂੰ ਸਮੁੰਦਰ ਦੇ ਤਲੇ ਤੱਕ ਜਾ ਕੇ ਵਸਾਉਣਾ ਕੀਤੇ ਸੀ
ਫਰੀਦਾ ਸਰ ਭਰਿਆ ਕੀ ਚੱਲ
ਫਰੀਦ ਜੀ ਕਹਿੰਦੇ ਸਰੋਵਰ ਭਰਿਆ ਵੀ ਚਲਿਆ ਜਾਏਗਾ
ਥੱਕੇ ਪਵਨ ਇਕੱਲ
ਕੌਣ ਕੱਲੇ ਇਕੱਲੇ ਥੱਕੇ ਇਸਤਕ ਰਹਿ ਜਾਣਗੇ ਇਸੇ ਪ੍ਰਕਾਰ
ਚੱਲ ਚੱਲ ਗਈ ਆ ਪੰਛੀਆਂ
ਪਾਤਸ਼ਾਹ ਰੂਪੀ ਪੰਛੀਆਂ ਦੀਆਂ ਡਾਰਾਂ ਚੱਲ ਚੱਲ ਕੇ ਤੂੰ ਕੂਦ ਕਰਕੇ ਬੜੇ ਬੜੇ ਦੁਨੀਆਂ ਚ ਇੱਕ ਪੈਰ ਰੱਖੀਏ ਮੁਸਲਮਾਨ ਮਸਲਿਆਂ ਦੇ ਕਿਤਾਬਾਂ ਚ ਲਿਖਿਆ ਹੋਇਆ ਤਾਂ ਇੱਕ ਪੈਰ ਰੱਖੀਏ ਤਾਂ ਬਾਦਸ਼ਾਹ ਦੀ ਕਬਰ ਤੇ ਟਿਕਦਾ ਹੈ ਦੂਆ ਪੈਰ ਰੱਖੀਏ ਤਾਂ ਵਜ਼ੀਰ ਦੀ ਕਬਰ ਤੇ ਟਿਕਦਾ ਹੈ ਇੰਨੇ ਵਜ਼ੀਰ ਤੇ ਪਾਤਸ਼ਾਹੀ ਦੁਨੀਆਂ ਚ ਹੋ ਚੁੱਕੇ ਹੈ ਕਿਉਂ ਰਾਜਿਆਂ ਰੂਪੀ ਪੰਖੀਆਂ ਦੀਆਂ ਡਾਰਾਂ ਫੌਜਾਂ ਸਮੇਤ ਚੱਲ ਚੱਲ ਕੇ ਇੱਥੋਂ ਕੂਚ ਕਰਕੇ ਚਲੀਆਂ ਗਈਆਂ ਹਨ ਉੱਥੇ ਕਬੂਤਰ ਜਨਾਵਰ ਕੀ ਸ਼ਾਹ ਖਾਕ ਹੋਏ ਕੋਈ ਪੁੱਛੇ ਨਾ
ਵਸਾਏ ਤਲ
ਜਿਨ੍ਹਾਂ ਨੂੰ ਸਮੁੰਦਰ ਦੇ ਤਲਿਆਂ ਤੱਕ ਤੇ ਸਾਰੀਆਂ ਜ਼ਮੀਨ ਦੇ ਉੱਤੇ ਕਬਜ਼ੇ ਕਰਕੇ ਕਹਿੰਦੇ ਸੀ ਇੱਥੇ ਕੋਈ ਇੰਚ ਥਾਂ ਨੀ ਕਿਸੇ ਨੂੰ ਦੇ ਸਕਦੇ ਕਿਉਂ ਸਾਰੇ ਸਮੁੰਦਰਾਂ ਦੇ ਤਲਿਆਂ ਨੂੰ ਵੀ ਆਬਾਦ ਕਰ ਲਿਆ ਸੀ ਵਸਾ ਲਿਆ ਸੀ ਸਾਰੇ ਤਲੇ ਧਰਤੀ ਜਿੰਨੀ ਸੀ ਮਾਤ ਲੋਕ ਤੇ ਕਬਜ਼ਾ ਕਰਕੇ ਵਸਾ ਲਿਆ ਸੀ
ਫਰੀਦਾ ਸਰ ਭਰਿਆ ਕੀ ਚੱਲ ਸੀ
ਫਰੀਦ ਸਾਹਿਬ ਜੀ ਕਹਿੰਦੇ ਸੰਸਾਰ ਰੂਪੀ ਸਰੋਵਰ ਜਿਹੜਾ ਭਰਿਆ ਹੋਇਆ ਹੈ ਪਦਾਰਥ ਰੂਪੀ ਪਾਣੀ ਆ ਵੀ ਕੂਚ ਕਰ ਜਾਏਗਾ ਚਲਿਆ ਜਾਏਗਾ
ਥੱਕੇ ਕਵਲ ਇਕੱਲ
ਅਤੇ ਕੌਲ ਵੀ ਇਕੱਲੇ ਥੱਕੇ ਇਸ ਤੇ ਰਹਿ ਜਾਣਗੇ ਇਸੇ ਪ੍ਰਕਾਰ ਕਵਲ ਵੀ ਨਹੀਂ ਜਿਹੜੇ ਮਹਾਤਮਾ ਹਨ ਉਹ ਇਕੱਲੇ ਇੱਕ ਪਰਮੇਸ਼ੁਰ ਦੇ ਜਿਨ੍ਹਾਂ ਦਾ ਚਿੱਤ ਜੁੜਿਆ ਹੋਇਆ ਹੈ ਉਹ ਥੱਕ ਕੇ ਜੰਮਣ ਮਨ ਤੋਂ ਰਹਿਤ ਹੋ ਜਾਣਗੇ ਵਾਹਿਗੁਰੂ ਦੀ ਲੀਨ ਹੋਣਗੇ ਬਾਕੀ ਸੰਸਾਰ ਪਦਾਰਥਾਂ ਰੂਪੀ ਪਾਣੀ ਨੇ ਜਿਹੜਾ ਭਰਿਆ ਇਹ ਵੀ ਕੂਚ ਕਰ ਜਾਏਗਾ ਸਦਾ ਨਹੀਂ ਰਹਿਣਾ ਹੈ ਇੱਕ ਮਹਾਤਮਾ ਇਸ ਰਹਿਣਗੇ ਫਿਰ ਪਾਰ ਬ੍ਰਹਮ ਪਰਮੇਸ਼ੁਰੋ ਸੇਵਕ ਸਰ ਹੋਸੀ ਉਹ ਵੀ ਵਾਹਿਗੁਰੂ ਦੇ ਸਰੂਪ ਵਿਚ ਲੀਨ ਹੋ ਕੇ ਅਚਲ ਰਹਿਣਗੇ ਇਕੱਲੇ ਹੀ ਕੇਵਲ ਨਿਰੰਕਾਰ ਦੇ ਵਿਚ ਲੀਨ ਹੋਏ ਜਿਨ੍ਹਾਂ ਦੇ ਚਿੱਤ
ਫਰੀਦਾ ਇੱਕ ਸਿਰਾਣੇ ਭੋਏ ਸਭ
ਫਰੀਦ ਸਾਹਿਬ ਜੀ ਇੱਕ ਵਾਰੀ ਥੱਕੇ ਹੋਏ ਸਨ ਤਪੱਸਿਆ ਕਰਕੇ ਸਾਧ ਸਿੰਘ ਜੀ ਤੇ ਸਿਰਾਣੇ ਵਿਚ ਰੱਖ ਕੇ ਧਰਤੀ ਦੇ ਉੱਤੇ ਲੇਟ ਗਏ
ਕੀੜਾ ਲੜਿਓ ਮਾਂ
ਉਸ ਦਿਨ ਸਾਧ ਸਿੰਘ ਜੀ ਇਹੋ ਜਿਹੇ ਸੁੱਤੇ ਚੇਤਾ ਹੀ ਨਹੀਂ ਰਿਹਾ ਉੱਠਣ ਦਾ ਫਿਰ ਸਰਪਣ ਸਾਧ ਸਿੰਘ ਜੀ ਫਰੀਦ ਸਾਹਿਬ ਜੀ ਦੇ ਉਸ ਵੇਲੇ ਆ ਕੇ ਡੰਗ ਮਾਰਿਆ ਤੇ ਉਸ ਵੇਲੇ ਡੰਗ ਮਾਰ ਤੋਂ ਫਰੀਦ ਸਾਹਿਬ ਜੀ ਉੱਠ ਖੜੋਤੇ ਉਸ ਵੇਲੇ ਬਚਨ ਕਰਦੇ ਹਨ
ਫਰੀਦਾ ਇੱਕ ਸਿਰਾਣੇ ਭੋਏ
ਸਿਰਾਣੇ ਲਾ ਕੇ ਧਰਤੀ ਤੇ ਫਰੀਦ ਜੀ ਕਹਿੰਦੇ ਸੀ ਸੌਂਗੇ
ਕੀੜਾ ਲੜਿਓ ਮਾਸ
ਕੀੜਾ ਜਿਹੜਾ ਸ਼ੋਹ ਗਿਆ ਸਾਡੇ ਮਾਸ ਨੂੰ ਜੋ ਲੜਿਆ
ਚੜਿਆ ਯੁਗ ਵਾਪਰੇ
ਸ਼ੁਕਰ ਹੈ ਇਹਨੂੰ ਸਾਨੂੰ ਜਗਾ ਦਿੱਤਾ ਹੈ ਕਹਿੰਦੇ ਕਿੰਨੇ ਯੁਗ ਗੁਜ਼ਰ ਗਏ ਸਮਝੋ ਸੁੱਤਿਆਂ ਪਿਆ ਨੂੰ ਸਾਨੂੰ
ਪਿਆ
ਕਿਸੇ ਪਾਸੇ ਪਿਆ ਨੂੰ ਪਾਸਾ ਵੀ ਨੀ ਲੱਗਿਆ ਅਸੀਂ ਵੀ ਸਾਡੀ ਹਾਲਤ ਸੀ ਇੰਨਾ ਬੇਪਰਵਾਹ ਹੋ ਕੇ ਬੇਸਵਾਲ ਹੋ ਕੇ ਸੁੱਤੇ ਹੈ ਸ਼ੁਕਰ ਹੈ ਇਸ ਕੀੜੇ ਨੇ ਡੰਗ ਮਾਰਿਆ ਤੇ ਸਾਨੂੰ ਪਰਮੇਸ਼ਰ ਦੇ ਸਿਮਰਨ ਕਰਨ ਵਿੱਚ ਜਗਾ ਦਿੱਤਾ ਹੈ ਇਹ ਸ਼ੁਕਰ ਮੰਨਿਆ ਫਰੀਦ ਨੇ ਇਸੇ ਪ੍ਰਕਾਰ ਕਬਰਸਤਾਨ ਚ ਪਾਉਣ ਦੀ ਬਾਬਤ ਦੱਸਦੇ ਹਨ
ਸਿਰਾਣੇ ਭੋਏ
ਫਰੀਦ ਸਾਹਿਬ ਜੀ ਕਹਿੰਦੇ ਕਬਰ ਵਿੱਚ ਇਹ ਬੰਦੇ ਆ ਤੇ ਸਿਰਾਣੇ ਇੱਕ ਰੱਖ ਦੇਣਗੇ ਧਰਤੀ ਦੇ ਤੇ ਉੱਥੇ ਜਿਹੜਾ ਪਹਿਲਾਂ ਤੇ ਹੁਣ ਪਈਆਂ ਧਰਤੀ ਦੇ ਤੈਨੂੰ ਸਲਾਹ ਦੇਣਗੇ ਉਸ ਵੇਲੇ
ਕੀੜਾ ਲੜਿਓ ਮਾਸ
ਵਿੱਚੋਂ ਹੀ ਸਾਧ ਸਿੰਘ ਜੀ ਮਾਸ ਚੋਂ ਕੀੜੇ ਪੈਦਾ ਹੋ ਜਾਂਦੇ ਹੈ ਆਦਮੀ ਨੂੰ ਖਾਣ ਵਾਸਤੇ ਦੇਹ ਨੂੰ ਉਹ ਕੀੜੇ ਲੜ ਲੜ ਕੇ ਮਾਸ ਤੇ ਖਾ ਜਾਣਗੇ
ਚੜਿਆ ਯੁਗ ਵਾਪਰੇ
ਰਹੇ ਕਿਰਮ ਦਲ ਖਾਈ ਹੈ ਨਾ ਕੀੜੇ ਦਾ ਦਲ ਖਾ ਜਾਂਦਾ ਪੈਦਾ ਹੋ ਕੇ
ਚੜਿਆ ਯੁਗ ਵਾਪਰੇ
ਕਿਤਨੇ ਯੁਗ ਤੈਨੂੰ ਵਾਪਰੇ ਗੁਜ਼ਰ ਜਾਣਗੇ ਪਏ ਨੂੰ ਬਾਗ ਵਿਸ਼ੇਸ਼ ਕਰਕੇ ਪਰੇ ਨੂੰ ਵਾਪਰੇ ਗੁਜ਼ਰ ਜਾਣਗੇ
ਇੱਕ ਪਿਆ ਪਾਸ
ਇੱਕ ਪਾਸੇ ਪਿਆ ਕਿਸੇ ਨੇ ਤੇਰਾ ਪਾਸਾ ਵੀ ਨੀ ਕਬਰ ਚੋਂ ਹਿਲਾਉਣਾ ਇਹੀ ਜੀ ਹਾਲਤ ਹੋਵੇਗੀ ਫਿਰ ਕਿਆਮਤ ਗਏ ਜਦੋਂ ਅਸਰਾ ਜੀ ਰਾਤ ਬਜਾਵੇਗਾ ਉਦੋਂ ਰੂਹਾਂ ਜਾਗਣਗੀਆਂ ਜਿਹੜੀਆਂ ਪੁੰਨੀ ਰੂਹਾਂ ਨੂੰ ਪਿਛਲਾ ਜਾਮਾ ਪਹਿਨਾਇਆ ਜਾਊ ਜਿਹੜੀਆਂ ਪਾਪੀ ਰੂਹਾਂ ਨੂੰ ਦੋਜਖ ਦਾ ਜਾਮਾ ਪਹਿਨਾ ਕੇ ਦੁੱਖ ਦੰਡ ਦਿੱਤਾ ਜਾਵੇਗਾ ਇੱਕ ਪਾਸੇ ਨੂੰ ਕਿਤਨੇ ਹੀ ਯੁੱਗ ਗੁਜ਼ਰ ਗਏ ਗੁਜ਼ਰ ਜਾਣਗੇ
ਫਰੀਦਾ ਪੰਨੀ ਕੜੀ ਸਵਾਲ ਵੀ
ਸਾਧ ਸੰਗਤ ਜੀ ਇੱਕ ਮੋਕਲਾ ਬਾਦਸ਼ਾਹ ਪਛਾਣ ਬਾਦਸ਼ਾਹ ਸੀ ਉਹ ਕੀ ਕਰੇ ਫਰੀਦ ਫਕੀਰਾਂ ਨੂੰ ਲੈ ਕੇ ਆਪਦਾ ਕਿਲਾ ਸੌਂਦਾ ਸੀ ਫਰੀਦਕੋਟ ਦਾ ਕਿਲਾ ਨਾ ਜਿਹੜਾ ਇਸ ਕਿਲੇ ਨੂੰ ਮੋਕਲਾ ਮੁਗਲ ਪਠਾਨ ਸੀ ਇਸ ਕਿਲੇ ਨੇ ਨਾਮ ਮੋਗਲਾ ਪੁਰ ਸੀ ਪਹਿਲਾਂ ਇਸ ਕਿਲੇ ਨੂੰ ਸਰਾਉਂਦਾ ਸੀ ਫਕੀਰਾਂ ਨੂੰ ਫੜ ਲਿਆ ਕਰੇ ਸਾਰੀ ਵਾਰੀ ਟੋਕਰੀ ਚੁਕਾਇਆ ਕਰੇ ਤੇ ਇੱਟਾਂ ਢੁਆਇਆ ਕਰੇ ਚੂਨਾ ਪਿਹਾਇਆ ਕਰੇ ਤੇ ਫਿਰ ਕਿਹਾ ਕਰੇ ਮੰਗ ਕੇ ਰੋਟੀ ਤੁਸੀਂ ਖਾ ਲਓ ਇਸ ਪ੍ਰਕਾਰ ਭੁੱਖੇ ਪਿਹਾਏ ਬੜੇ ਫਕੀਰ ਔਖੇ ਹੋਏ ਫਰੀਦ ਸਾਹਿਬ ਨੂੰ ਕਿਸੇ ਨੇ ਦੱਸਿਆ ਸਾਰੇ ਫਕੀਰ ਕੈਦੀ ਕਰ ਲਏ ਮੋਗਲੇ ਪਠਾਨ ਨੇ ਤੁਸੀਂ ਚਲੋ ਉਹਨਾਂ ਦੀ ਰੱਖਿਆ ਕਰੋ ਫਰੀਦ ਸਾਹਿਬ ਵੀ ਵਿਗਾੜ ਚ ਫੜੇ ਗਏ ਜਦੋਂ ਆਏ ਉੱਥੇ ਫਰੀਦ ਸਾਹਿਬ ਦੀ ਨਿਸ਼ਾਨੀ ਹੋਵੇ ਕਾਠ ਦੀ ਰੋਟੀ ਲਟਕਦੀ ਹੈ ਕਿਲੇ ਦੀ ਕੰਧ ਦੇ ਨਾਲ ਸਾਧ ਸੰਗਤ ਜੀ ਪੱਛੋਂ ਦੀ ਵਾਹੀ ਵੱਲ ਉਸ ਵਕਤ ਫਰੀਦ ਸਾਹਿਬ ਜੀ ਜੋ ਵਿਗਾੜ ਚ ਫੜੇ ਗਏ ਤੇ ਫਕੀਰਾਂ ਨੂੰ ਬੇਨਤੀ ਕੀਤੀ ਫਰੀਦਾ ਇੰਨੀ ਤਪੱਸਿਆ ਕੀਤੀ ਹੈ ਇੰਨੀ ਮਿਹਨਤ ਕੀਤੀ ਹੈ ਇਹ ਸਾਡੀ ਰਿਹਾਈ ਜ਼ਾਲਮਬਾਦ ਇਸ ਤੋਂ ਮੁਗਲ ਤੋਂ ਕਰਾ ਉਸ ਵੇਲੇ ਫਰੀਦ ਸਾਹਿਬ ਜੀ ਜਿਸ ਵੇਲੇ ਫਕੀਰਾਂ ਨੂੰ ਬੇਨਤੀ ਕੀਤੀ ਉਸ ਵੇਲੇ ਟੋਕਰੀ ਚੱਕੀ ਆਉਂਦੇ ਸਨ ਤੇ ਖੂਹ ਦੇ ਉੱਤੇ ਇਸ ਨੇ ਇਸ਼ਨਾਨ ਕੀਤਾ ਮਾਲਸ ਕੀਤੀ ਖੁਸ਼ਬੂਆਂ ਮਲੀਆਂ ਖੁਸ਼ਬੂਆਂ ਮਲ ਕੇ ਤੇ ਚੰਗੇ ਚੰਗੇ ਪਿਛਾਕੇ ਪਹਿਰ ਕੇ ਸ਼ਿਕਾਰ ਖੇਡਣ ਵਾਸਤੇ ਘੋੜੇ ਤੇ ਚੜ੍ਹ ਬੈਠਾ ਜਿਸ ਵੇਲੇ ਘੋੜੇ ਤੇ ਚੜ੍ਹ ਗਿਆ ਉਸ ਵੇਲੇ ਇਹਦੀ ਮੌਤ ਆ ਗਈ ਉਸ ਵਕਤ ਮੌਤ ਆਉਣ ਤੋਂ ਫਰੀਦ ਸਾਹਿਬ ਜੀ ਇਸ ਪ੍ਰਕਾਰ ਬਚੇ ਕਹਿੰਦੇ ਸਨ
ਫਰੀਦਾ ਪੰਨੀ ਘੜੀ ਸਵਾਲ ਵੀ
ਦੇਖ ਲੋ ਉਧਰ ਲੜਕੀਆਂ ਨੇ ਖੂਹ ਦੇ ਉੱਤੇ ਘੜੀਆਂ ਭਰਦੀਆਂ ਸਨ ਉਹ ਘੜੀ ਜਿਹੜੀ ਸੀ ਲਾਗੇ ਟੁੱਟਣ ਕਰਕੇ ਭੱਜ ਗਈ ਸੀ ਇਹ ਦ੍ਰਿਸ਼ਟਾਂਤ ਦਿੰਦੇ ਹਨ
ਫਰੀਦਾ ਪੰਨੀ ਘੜੀ ਸਵਾਲੇ ਵੀ
ਫਰੀਦ ਜੀ ਕਹਿੰਦੇ ਆ ਘੜੀ ਜਿਹੜੀ ਸਵਾਲੀ ਸੋਨੇ ਰੰਗ ਵਾਲੀ ਸੀ ਸੋਹਣੀ ਇਹ ਭੱਜ ਗਈ ਹੈ
ਟੁੱਟੀ ਲਾਗਰ ਲੱਜ
ਲਾਗਰ ਜਿਹੜੀ ਚਤਰਾਈ ਨੇ ਲੱਜ ਬਗਾਈ ਸੀ ਖੂਹ ਵਿੱਚ ਉਹ ਵੀ ਟੁੱਟ ਗਈ ਹੈ
ਅਜਰਾਇਲ ਫਰੇਸਤਾ
ਅਜਰਾਇਲ ਕਹਿੰਦੇ ਜਿਹੜਾ ਫਰੇਸਤਾ ਦੇਵਤਾ ਹੈ
ਘਰ ਲਾਤੀ
ਅਜੀਰ ਤੁਹਾਨੂੰ ਪਤਾ ਕਿਹਦੇ ਘਰ ਜੱਜ ਪ੍ਰਾਹੁਣਾ ਬਣ ਕੇ ਆਇਆ ਹੈ ਕਿਹਦੀ ਜਿੰਦ ਨੂੰ ਵਿਆਹ ਕੇ ਲਿਜਾਣਾ ਹੈ ਇਸ ਨੇ ਇਹ ਤੁਹਾਨੂੰ ਪਤਾ ਹੈ ਇਹ ਬਚਨ ਕੀਤੇ ਇਸੇ ਪ੍ਰਕਾਰ
ਫਰੀਦਾ ਪੰਨੀ ਘੜੀ ਸਵਾਲ
ਇਹ ਦੇਹ ਰੂਪੀ ਘੜੀ ਪਾਈ ਸੋਨੇ ਰੰਗ ਵਾਲੀ ਇਹ ਭੰਨ ਸੀ ਉਸ ਪਰਮੇਸ਼ਵਰ ਨੇ
ਟੁੱਟੀ ਨਾਗਰ ਲੱਜ
ਅਤੇ ਨਾਗਰ ਚਕਰ ਦੀ ਉਮਰ ਰੂਪੀ ਲੱਗ ਜਿਹੜੀ ਸੀ ਇਹ ਵੀ ਟੁੱਟ ਗਈ ਹੈ
ਅਜਰਾਇਲ ਫਰੇਸਤਾ
ਅਜਰਾਇਲ ਫਰੇਸਤਾ ਜੋ ਦੇਵਤਾ ਹੈ ਜਮਦੂਤ ਅਜਰਾਇਲ ਮੇਕਾਇਲ ਮੇਕਾਇਲ ਇਸਰਾਇਲ ਜਬਰਾਇਲ ਦੂਤ ਹਨ ਪੰਜ
ਘਰ ਲਾਠੀ
ਅੱਜ ਪਤਾ ਤੁਹਾਨੂੰ ਕਿਹੜੇ ਘਰ ਚ ਲਾਠੀ ਪਾਉਣਾ ਬਣ ਕੇ ਆਇਆ ਭਾਵ ਮੁਗਲ ਦਾ ਅੰਤ ਆ ਗਿਆ ਹੈ ਇਸ ਵਕਤ
ਫਰੀਦਾ ਪੰਨੀ ਘੜੀ ਸਵਾਲੇ
ਉਹ ਸਾਧ ਸੰਗਤ ਜੀ ਫਰੀਦ ਦੇ ਸ਼ਲੋਕ ਉਚਾਰ ਦਿਓ ਘੋੜੇ ਤੋਂ ਚੱਟ ਉਲਟ ਕੇ ਡਿੱਗ ਪਿਆ ਸਿਰ ਪਰਨੇ ਤੇਰਾ ਸਿਰ ਪਾਟ ਗਿਆ ਤੇ ਮਰ ਗਿਆ ਉਸ ਵੇਲੇ ਸਾਰੇ ਜਿਹੜੇ ਲੋਕ ਸੀ ਉਹ ਡਰਦੇ ਫਰੀਦ ਦੇ ਪੈਰ ਨੂੰ ਆ ਪਏ ਕਹਿਣ ਲੱਗੇ ਫਰੀਦ ਸਾਈ ਇਹਨੂੰ ਜਿਉਂਦਾ ਕਰ ਫਰੀਦ ਸਾਹਿਬ ਜੀ ਉਸ ਵੇਲੇ ਉੱਤਰ ਦਿੰਦੇ ਕਹਿੰਦੇ ਆ ਫਕੀਰਾਂ ਨੂੰ ਕੈਦ ਕੀਤਾ ਸੀ ਇਸ ਨੇ ਤੇ ਇਹ ਕੈਦ ਤੋਂ ਛੁਡਾਉਣੇ ਸੀ ਜਿਉਂਦਾ ਕਰਦਾ ਫੇਰ ਜ਼ੁਲਮ ਕਰੇਗਾ ਉਸ ਉੱਪਰ ਦਿੰਦੇ ਦੂਜੀ ਟੁੱਕ ਵਿੱਚ
ਫਰੀਦਾ ਪੱਲੀ ਘੜੀ ਸਵਾਲੀ
ਫਰੀਦ ਜੀ ਕਹਿੰਦੇ ਜਿਹੜੀ ਸੋਨੇ ਰੰਗ ਵਾਲੀ ਘੜੀ ਸੀ ਨਾ ਦੇਸ ਇਹ ਜੀ ਮੋਕਲੇ ਦੀ ਇਹ ਭੰਨ ਦਿੱਤੀ ਹੈ
ਲਾਗਰ ਲੱਜ
ਲਾਗਰ ਚਕਰ ਦੀ ਲੱਜ ਉਮਰ ਵੀ ਟੁੱਟ ਗਈ ਮੁੱਕ ਗਈ ਹੈ ਹੁਣ
ਜੋ ਸੱਜਣ ਹੋਏ ਭਾਰ
ਫਰੀਦ ਜੀ ਉੱਪਰ ਦਿੰਦੇ ਜਿਹੜੇ ਸੱਜਣ ਭਾਈ ਧਰਤੀ ਦੇ ਭਾਰ ਸੀ ਪਾਪ ਕਰਦੇ ਸੀ ਜ਼ੁਲਮ ਕਰਦੇ ਸੀ ਫਕੀਰਾਂ ਨੂੰ ਪਕੜ ਕਬੜ ਕੈਦ ਕਰਕੇ ਮਜ਼ਦੂਰੀ ਕਰਾਉਂਦੇ ਤੇ ਕਹਿੰਦੇ ਸੀ ਮੰਗ ਕੇ ਖਾ ਲੋ ਗੁਜ਼ਾਰਾ ਇਉਂ ਕਰੋ ਕਿਉਂ ਧਰਤੀ ਦੇ ਪਹਾੜ ਰੂਪ ਸਨ
ਇਹ ਕਿਉਂ ਆਵੇ ਅੱਜ
ਇਹ ਨਹੀਂ ਭਾਈ ਮੈਂ ਜਿਉਂਦਾ ਕਰ ਸਕਦਾ ਕਹਿੰਦੇ ਇਹ ਕਿਉਂ ਅੱਜ ਆਉਣਗੇ ਹੁਣ ਨਹੀਂ ਇਹ ਜਿਉਂ ਸਕਦਾ ਪੁੱਤਰ ਦੇ ਕੇ ਫਰੀਦ ਸਾਹਿਬ ਜੀ ਦੇ ਨਾਂ ਤੇ ਉਦੋਂ ਦਾ ਫਰੀਦਕੋਟ ਨਾਂ ਪਿਆ ਹੈ ਉਹ ਫਕੀਰਾਂ ਨੂੰ ਸਾਰਿਆਂ ਨੂੰ ਰਿਹਾ ਕਰਾਇਆ ਸੀ ਫਰੀਦ ਸਾਹਿਬ ਜੀ ਨੇ ਇਸ ਪ੍ਰਕਾਰ ਇੱਥੇ ਫਰੀਦਕੋਟ ਚ ਦੋ ਸਲੋਕ ਉਚਾਰੇ ਸਨ
ਫਰੀਦਾ ਬੇਨਿਵਾਜਾ ਕੁੱਤਿਆ
ਫਰੀਦ ਸਾਹਿਬ ਜੀ ਅਫਸੋਸ ਕਰਦੇ ਹਨ ਕਹਿੰਦੇ ਬੇਨਿਵਾਜਾ ਕੁੱਤਿਆਂ ਜਿਹੜੇ ਭਾਈ ਨਵਾਜ ਨੀ ਪੜ੍ਹਦੇ ਕੁੱਤਿਆਂ ਦੀ ਨਿਆਣੀ ਹਨ
ਇਹ ਨਾ ਭਲੀ ਰੀ
ਬਿਨਾਂ ਨਵਾਜ ਤੋਂ ਜਿਹੜੇ ਉਹਨਾਂ ਨੂੰ ਇਹ ਭਲੀ ਰੀਤੀ ਥੋੜੋ ਹੈ ਚੰਗੀ ਮਰਿਆਦਾ ਤੋਂ ਜਿਹੜਾ ਨਵਾਜ ਨੀ ਪੜ੍ਹਦਾ ਆਪਣੇ ਧਰਮ ਚ ਪੱਕਾ ਨੀ ਹੈ
ਕਦੀ ਚੱਲ ਨਾ ਆਇਆ
ਕਦੇ ਵੀ ਜਿਹੜਾ ਚੱਲ ਕੇ ਨੀ ਆਇਆ ਪੰਜਾਂ ਵਰਗਾਂ ਦੀ ਮਸੀਤ ਚ ਇੱਕ ਬੇ ਵੀ ਆ ਕੇ ਨਵਾਜ ਨੀ ਪੜ੍ਹਦਾ ਚੰਗਾ ਤਰੀਕਾ ਤਾਂ ਨਹੀਂ ਨਾ ਹੈ ਇਹ ਮੁਸਲਮਾਨਾਂ ਦੇ ਕਰਮਾਂ ਕਾਨ ਅਨੁਸਾਰ ਦੱਸਿਆ ਹੈ ਗੁਰਬਾਣੀ ਵਿੱਚ ਇਹ ਮਸੀਤ ਵੀ ਹੋਰ ਦੱਸੀ ਹੈ ਨਵਾਜਾਂ ਵੀ ਹੋਰ ਦੱਸੀਆਂ ਉਹ ਵੀ ਸੁਣੋ ਪੰਜ ਨਵਾਜਾਂ ਕਿਹੜੀਆਂ ਹਨ ਦੇ ਮਸੀਤ ਮਨ ਮੌਲਾਨਾ ਦੇ ਤਾਂ ਮਸੀਤ ਜਾਂ ਮੇਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਉਹ ਮੁਸਲਮਾਨ ਤੇ ਇਸੇ ਪ੍ਰਕਾਰ ਪੰਜ ਨਵਾਜਾਂ ਵਖਤ ਪੰਜਾਂ ਪੰਜੇ ਨਾਂ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਦ ਸੁਣਾਏ ਇਸ ਪ੍ਰਕਾਰ ਸਾਧ ਸੰਗਤ ਜੀ ਕਰਨੀ ਕਲਮਾ ਆ ਕੇ ਤਾਂ ਮੁਸਲਮਾਨ ਸਦਾਏ ਫਿਰ ਵੇਦ ਸ੍ਰੀ ਗੁਰੂ ਅਰਜਨ ਸਾਹਿਬ ਨੇ ਅਵਲ ਸਿਫਤ ਦੂਜੇ ਸਾਬੂਰੀ ਤੀਜੇ ਹਲੇਮੀ ਚੌਥਾ ਖੈਰੀ ਪੰਜਵਾਂ ਪੰਜੇ ਇੜਤ ਮੁਕਾਮ ਹੈ ਇਹ ਪੰਜ ਵਕਤ ਅਪਰ ਪਰਾ ਇਹ ਹੈ ਪੰਜ ਵਕਤ ਇਹਦੇ ਵਿੱਚ ਚੱਲ ਕੇ ਦੇਹ ਰੂਪੀ ਮਸੀਤ ਚੰਤਰਮੁਖ ਜਿਹੜਾ ਹੋਣਾ ਸੀ ਕਦੇ ਨੀ ਆਇਆ ਹੈ ਕਦੇ ਵੀ ਚੱਲ ਕੇ ਨੀ ਆਇਆ ਹੈ ਪੰਜੇ ਵਕਤ ਜਿਹੜੇ ਦੱਸੇ ਅਵਲ ਸਿਫਤ ਕਰਨੀ ਦੂਜੇ ਸੰਤੋਖ ਰੱਖਣਾ ਤੀਜੇ ਖਰੈਤ ਕਰਨੀ ਚੌਥੇ ਇਸੇ ਪ੍ਰਕਾਰ ਚੌਥੇ ਖੈਰੀ ਖਰੈਤ ਕਰਨੀ ਪੰਜਵਾਂ ਪੰਜੇ ਇਕਤ ਮੁਕਾਮੇ ਪੰਜਾਂ ਇੰਦਰੀਆਂ ਨੂੰ ਏਕਤਾ ਦਾ ਮੁਕਾਮ ਚ ਲਿਆਉਣਾ ਇਹ ਪੰਜ ਵਕਤਾਂ ਚ ਕਦੇ ਵੀ ਅੰਤਰਮੁਖ ਨੀ ਹੋਇਆ ਦੇਹ ਰੂਪੀ ਮਸੀਤ ਚ
ਉਸ ਫਰੀਦਾ ਫਰੀਦਾ ਬੇਨਿਵਾਜਾ ਕੁੱਤਿਆ
ਨਵਾਜ ਸੋਈ ਜੋ ਨਿਆਂ ਵਿਚਾਰੇ ਕਲਮਾ ਅਕਲਾ ਜਨ ਨਵਾਜ ਹੈ ਜਿਹੜਾ ਨਿਰਣਾ ਕਰਕੇ ਵਿਚਾਰਨਾ ਪਰਮੇਸ਼ਰ ਦਾ ਤੇ ਕਲਮਾ ਕਲਮਾ ਤੋਂ ਰਹਿਤ ਵਾਹਿਗੁਰੂ ਜਿਹੜਾ ਜਾਣਨਾ ਇਹ ਕਲਮਾ ਹੈ ਉਹਨਾਂ ਦਾ ਕਲਮਾ ਤਾਂ ਬਿਸਮਿਲਲਾ ਆਦਿ ਕਹਿਣਾ ਇਹ ਕਲਮਾ ਅਕਲ ਕਲਪਨਾ ਤੋਂ ਰਹਿਤ ਪਰਮੇਸ਼ਰ ਨੂੰ ਜਾਣਨਾ ਜਿਹੜਾ ਹੈ ਇਹ ਹੈ ਕਵੀ ਇਸ ਪ੍ਰਕਾਰ
ਫਰੀਦਾ ਬੇਨਿਵਾਜਾ ਕੁੱਤਿਆ
ਬੇਨਿਵਾਜ ਜਿਹੜੀ ਨਵਾਜ ਗੁਰੂ ਸਾਹਿਬ ਦੀ ਦੱਸੀ ਹੈ ਇਸ ਨਵਾਜ ਤੋਂ ਬਗੈਰ ਕੁੱਤਿਆਂ ਦੀ ਨਿਆਈ ਲੋਭੀ ਪੁਰਖਨ
ਹੋ
ਚੰਗੀ ਰੀਤੀ ਤਾਂ ਨੀ ਹੈ ਜੋ ਮਹਾਰਾਜ ਸਾਹਿਬ ਜੀ ਨਵਾਜ ਦੱਸੀ ਹੈ ਅਵਲ ਸਿਫਤ ਦੂਜੇ ਸਬੂਰੀ ਜਿਹੜੇ ਨਹੀਂ ਕਰਦੇ ਚੰਗਾ ਤਰੀਕਾ ਨੀ ਹੈ ਉਹਨਾਂ ਨੂੰ
ਸਭ ਹੀ ਚੱਲ ਨਾ ਆਇਆ
ਕਦੇ ਵੀ ਚੱਲ ਕੇ ਨਹੀਂ ਆਇਆ ਅੰਤਰਮੁਖ ਦਿੱਤੀ ਨਹੀਂ ਕੀਤੀ ਪੰਜੇ ਵਗਦੇ ਦੱਸੇ ਸਿਫਤ ਕਰਨ ਦੇ ਮਸੀਤ ਦੇ ਵਿੱਚ ਦੇਹ ਦੇ ਅੰਦਰ ਇਸ ਨਹੀਂ ਹੋਇਆ ਕਦੇ ਅੰਤਰਮੁਖ ਜਾਂ ਮਿਹਰਬਾਨੀ ਰੂਪ ਮੱਕੇ ਵਿੱਚ ਨੀ ਕਦੇ ਸਿਧੋ ਕੇ ਨਵਾਜ ਪੜੀ
ਉੱਠ ਫਰੀਦਾ ਉਜੂ ਸਾਜ
ਆ ਬੱਚੇ ਥੋੜੇ ਰੌਲਾ ਪਾਉਂਦੇ
ਉੱਠ ਫਰੀਦਾ ਉਜੂ ਸਾਜ
ਫਰੀਦ ਸਾਹਿਬ ਜੀ ਕਹਿੰਦੇ ਉੱਠੇ ਫਰੀਦਾ ਉਜੂ ਪੰਜ ਇਸ਼ਨਾਨਾ ਸਾਜਣਾ ਕਰ
ਸੁਬਹ ਨਿਵਾਜ ਗੁਜਾ
ਪੰਜ ਇਸ਼ਨਾਨਾ ਇਹ ਕਰਦੇ ਨੇ ਕੂਣੀਆਂ ਤੱਕ ਕਰਕਾ ਤੱਕ ਪੁੱਠੀਆਂ ਕਰਕੇ ਬਾਹਾਂ ਧੋਂਦੇ ਹਨਗੇ ਅਤੇ ਮੱਥੇ ਤੋਂ ਲਾ ਕੇ ਛੋਡੀ ਦੇ ਵਾਲਾਂ ਤੱਕ ਮੂੰਹ ਧੋਂਦੇ ਹਨਗੇ ਇਸੇ ਪ੍ਰਕਾਰ ਗੁਪਤੰਗਾਂ ਦੇ ਤਾਂ ਹੀ ਧੋਂਦੇ ਹਨ ਗੋਡਿਆਂ ਤੱਕ ਲੱਤਾਂ ਨੂੰ ਧੋਂਦੇ ਹਨ ਇਹ ਪੰਜ ਇਸ਼ਨਾਨਾ ਉਜੂ ਸਾਜਣਾ ਕਹਿੰਦੇ ਹਨ ਸੋ ਫਰੀਦ ਸਾਹਿਬ ਜੀ ਕਹਿੰਦੇ ਹਨ
ਉੱਠ ਫਰੀਦਾ ਉਜੂ ਸਾਜ
ਹੇ ਫਰੀਦ ਉੱਠ ਉਜੂ ਸਾਜ ਪੰਜ ਇਸ਼ਨਾਨਾ ਕਰਨਾ ਕਰ
ਸੁਬਹ ਨਿਵਾਜ ਗੁਜਾ
ਸੁਬਹ ਅੰਮ੍ਰਿਤ ਵੇਲੇ ਦੀ ਨਵਾਜ ਜਿਹੜੀ ਪਰਮੇਸ਼ਰ ਦੇ ਅੱਗੇ ਨਿਉਣਾ ਹੈ ਇਹ ਨਵਾਜ ਵਿੱਚ ਸਮਾਂ ਬਤੀਤ ਕਰ ਨਵਾਜ ਪੜ੍ਹਨਾ ਕਰ
ਤੂੰ ਸਿਰ ਸਾਈ ਨਾ
ਜਿਹੜਾ ਸਾਈ ਦੇ ਅੱਗੇ ਸਿੰਦਾ ਨਹੀਂ ਕਰਦਾ ਸਿਰ
ਤੂੰ ਸਿਰ ਕੱਪ ਉਤਾਰ
ਉਹ ਜਿਹਾ ਸਿਰ ਰੱਖ ਕੇ ਕੀ ਕਰਨਾ ਕੱਪ ਕਤਲ ਕਰਕੇ ਇਸ ਨੂੰ ਕੱਟ ਕੇ ਉਤਾਰਦੇ। ਇਹ ਵਾਸਤੇ ਰੱਖਣੇ ਯੋਗ ਨੀ। ਗੁਰੂ ਅੰਗਦ ਸਾਹਿਬ ਜੀ ਨੇ ਵੀ ਕਿਹਾ ਜੋ ਸਿਰ ਸਾਈ ਨਾਮੇ ਵੈ, ਉਸ ਦੀ ਬਾਬਤ ਹਜ਼ੂਰ ਨੇ ਕਿਹਾ ਹੈ ਨਾਨਕ ਜਿਸ ਪਿੰਜਰ ਮੈਂ ਬਿਰਾ ਨਹੀਂ ਸੋ ਪਿੰਜਰ ਲੈ ਜਾਰ ਵਾ ਕਹੇ ਹਨ।
ਜੋ ਸਿਰ ਸਾਈ ਨਾਮੇ ਵੈ,
ਜਿਹੜਾ ਸਾਈ ਪਰਮੇਸ਼ਰ ਦੇ ਅੱਗੇ ਸਿਰ ਨਹੀਂ ਝੁਕਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਉਂਦੀ ਹੋਵੇ ਉੱਠ ਕੇ ਆਦਰ ਨਹੀਂ ਕਰਦਾ, ਸਿਰ ਨੂੰ ਝੁਕਾਉਂਦਾ ਮਹਾਰਾਜ ਸਾਹਿਬ ਅੱਗੇ,
ਸੋ ਸਿਰ ਕੀ ਜੈ ਕਾ,
ਉਹ ਸਿਰ ਨੂੰ ਕਰਨਾ ਕੀ ਹੈ ਜਾਲਿਆ ਜਾਂਦਾ ਹੈ
ਬਾਲਣ ਸੰਦੈ
ਬਾਲਣ ਦੇ ਥਾਂ ਭਾਈ ਉਹ ਕੁਨੇ ਅੱਗ ਦੇ ਤੇ ਚੜ੍ਹੀ ਹੋਈ ਜਿਹੜੀ ਪੌੜੀ ਹੁੰਦੀ ਹੈ ਉਹਦੇ ਥਾਂ ਬਾਲਣ ਥਾਂ ਹੈ ਜਾਂ ਸਿਰ ਜਾਲਿਆ ਜਾਂਦਾ ਹੈ ਐਸੇ ਪੁਰਖਾਂ ਦਾ। ਭਾਈ ਗੁਰਦਾਸ ਜੀ ਨੇ ਕਿਹਾ ਜਿਹੜੇ ਜਾਲਮ ਬਾਦਸ਼ਾਹ ਨੇ ਕਦੇ ਸਿਰ ਨੂੰ ਝੁਕਾਉਂਦੇ। ਉਹਨਾਂ ਸਿਰ ਸਾਹਿਬ ਸਿੰਘ ਜੀ ਜਿਹੜੀ ਸੱਤਾਂ ਸਮੁੰਦਰਾਂ ਦੇ ਪਾਣੀ ਨੂੰ ਅੱਗ ਤਵਾ ਬਣ ਕੇ ਸਾੜਦੀ ਹੈ, ਬੂੰਦ ਦੇ ਉੱਤੇ ਜਿਵੇਂ ਤਵੇ ਤੇ ਬੂੰਦ ਪੈ ਕੇ ਸੜਦੀ ਹੈ, ਉਹ ਸੱਗ ਦੇ ਹੇਠਾਂ ਉਹਨਾਂ ਜਾਲਮ ਬਾਦਸ਼ਾਹਾਂ ਦਾ ਅੱਗ ਤੇਜ਼ ਕਰਨ ਵਾਸਤੇ ਸਿਰ ਬਾਲਣ ਦੇ ਥਾਂ ਬਾਲੇ ਜਾਂਦੇ ਹਨ। ਇਹ ਦੰਦ ਦਿੱਤਾ ਜਾਂਦਾ ਉਹਨਾਂ ਪੁਰਖਾਂ ਦੇ ਤਾਂ ਹੀ। ਉਹ ਤੌੜੀ ਦੇ ਹੇਠਾਂ ਕਹਿੰਦੇ ਬਾਲਣ ਦੇ ਥਾਂ ਸਾੜਦੇ ਹੈ, ਸਿਰ ਨੂੰ ਰੱਖ ਕੇ ਕੀ ਕਰਨਾ ਜਿਹੜਾ ਮਹਾਰਾਜ ਅੱਗੇ ਝੁਕਦਾ ਨਹੀਂ ਹੈ। ਭਾਈ ਗੁਰਦਾਸ ਨੂੰ ਕਿਹਾ ਝਿੜਕ ਸਿਰ ਜੋ ਗੁਰ ਨਾਨਕ ਗੁਰ ਲੱਗਿਆ ਨਾ ਚਰਨੀ, ਝਿੜਕ ਲੋਇਣ ਗੁਰਦਰਸ ਨੂੰ ਦੇਖਿਆ ਪਰ ਕਰਨੀ। ਇਸ ਤਰ੍ਹਾਂ ਸਾਹਿਬ ਸੰਗਤ ਜੀ ਇਹ ਅੰਗ ਸਾਰੇ ਭੈੜੇ ਹਨ ਜਿਹੜੇ ਨਹੀਂ ਚੰਗੇ ਪਾਸੇ ਲੱਗਦੇ।
ਫਰੀਦਾ ਕਿੱਥੇ ਕਹਿੰਦੇ ਮਾਪੇ,
ਫਰੀਦ ਸਾਹਿਬ ਜੀ ਵਿਰਾਗ ਮਈ ਉਪਦੇਸ਼ ਦੇ ਦਿੰਦੇ ਹਨ। ਫਰੀਦ ਜੀ ਕਹਿੰਦੇ ਕਿੱਥੇ ਮਨਾ ਤੇਰੇ ਮਾਪੇ ਮਾਂ ਤੇ ਪਿਆ ਹਨ ਤੇ ਉਹ ਹਨ
ਜਿੰਨੀ ਤੂੰ ਜੜੇ ਹੋ,
ਜਿਨ੍ਹਾਂ ਨੇ ਤੇਰੇ ਸਰੀਰ ਨੂੰ ਪੈਦਾ ਕੀਤਾ ਸੀ, ਤੇਰੇ ਪਾਸੋਂ ਵੇਖਦੇ ਦੇਖ ਕੂਚ ਕਰ ਗਏ, ਤੂੰ ਨਹੀਂ ਤੇ ਚਲੇ ਗਏ,
ਤੂੰ ਅਜੇ ਨਾ ਪਤੀਲ,
ਤੂੰ ਅਜੇ ਸਮਝਦਾ ਮੈਂ ਨੀ ਮਰੂੰਗਾ ਮੈਂ ਜਿਉਂਦਾ ਰਹਾਂਗਾ, ਤੈਨੂੰ ਪ੍ਰਤੀਤ ਨੀ ਅਜੇ ਆਉਂਦੀ, ਸਮਝ ਕੇ ਮੈਂ ਵੀ ਮਰ ਜਾਣਾ ਹੈ। ਜਿਨ੍ਹਾਂ ਮਾਤਾ ਪਿਤਾ ਮੈਂ ਪੈਦਾ ਹੋਇਆ ਉਹ ਕਾਲ ਵਸ ਕਿੰਨੇ ਚਿਰ ਦੇ ਹੋ ਗਏ ਹਨ।
ਫਰੀਦਾ ਮਨ ਮੈਦਾਨ ਕਰ,
ਫਰੀਦ ਸਾਹਿਬ ਜੀ ਫਰਮਾਉਂਦੇ ਹਨ ਸਿੱਖਿਆ ਦਿੰਦੇ ਹੈ ਫਿਰ ਭਾਈ ਮਨ ਨੂੰ ਮੈਦਾਨ ਸਾਫ਼ ਬਣਾਉਣਾ ਕਰ,
ਟੋਏ ਟਿੱਡੇ ਲਾ,
ਮੈਦਾਨ ਉਹ ਹੁੰਦਾ ਹੈ ਜਿਹਦੇ ਵਿੱਚ ਟੋਏ ਨਾ ਹੋਣ, ਜਿਹਦੇ ਵਿੱਚ ਟਿੱਡੇ ਨਾ ਹੋਣ, ਸਾਫ ਥਾਂ ਦਾ ਨਾ ਹੈ ਤੇ ਉਹ ਮਨ ਨੂੰ ਆਪਣਾ ਸਾਫ ਬਣਾ ਲੈ।
ਟੋਏ ਟਿੱਡੇ ਲਾ,
ਟੋਏ ਜਿਹੜਾ ਪਰਾਏ ਦੂਸ਼ਣ ਵੇਖਣੇ ਟੋਏ ਪੱਟਣੇ, ਅਤੇ ਜਿਹੜਾ ਆਪ ਹੰਕਾਰ ਕਰਨਾ ਗੁਣਾਂ ਦਾ ਟਿੱਡੇ ਉਸਾਰਨੇ, ਆਪਦੇ ਗੁਣਾਂ ਦਾ ਹੰਕਾਰ ਨਾ ਕਰੇ ਟਿੱਡੇ ਨਾ ਉਸਾਰ, ਦੂਸਰੇ ਦੂਸ਼ਣ ਨਾ ਵੇਖੇ ਟੋਏ ਨਾ ਪੱਟ, ਆਪਦੇ ਮਰਨ ਵਾਸਤੇ ਡਿੱਗਣ ਵਾਸਤੇ ਇਹ ਦੂਜੇ ਦੇ ਦੂਸ਼ਣ ਦੇਖਣ ਨੂੰ ਟੋਏ ਪੜਨਾ ਹੈ, ਅਤੇ ਆਪਦੇ ਗੁਣਾਂ ਦਾ ਹੰਕਾਰ ਰੂਪ ਤੂੰ ਟਿੱਡੇ ਉਸਾਰਨਾ, ਇਹਨਾਂ ਦੋਹਾਂ ਨੂੰ ਲਾ ਕੇ ਸਾਫ਼ ਕਰ ਲੈ ਮਨ ਨੂੰ, ਕਿਸੇ ਮੰਦਾ ਆਖ ਨਾ ਚੱਲਾ, ਸੱਚ ਖਰਾ ਸਿਤਿਆਰਾ ਹੈ, ਕਿਸੇ ਨੂੰ ਮੰਦਾ ਨਾ ਆਖ ਕੇ ਚੱਲ, ਆਪਦੇ ਗੁਣਾਂ ਦਾ ਹੰਕਾਰ ਨਾ ਕਰ, ਇਹ ਸਚਿਆਈ ਕਰਕੇ ਤੂੰ ਸੱਚੇ ਨਾਮ ਨੂੰ ਪਾ ਕੇ ਸਚਿਆਰਾ ਹੋ ਸਕਦਾ ਹੈ।
ਅੱਗੇ ਮੂਲ ਨਾ ਆ,
ਜੇ ਤੂੰ ਇਹ ਸਾਫ਼ ਕਰ ਲਵੇਂਗਾ ਮਨ ਨੂੰ ਤੇ ਫਿਰ ਅੱਗੇ ਮੂਲ ਉੱਕਾ ਵੀ ਕਦਾਚਿਤ ਨਹੀਂ ਆਵੇਗੀ।
ਦੋਜਕ ਸੰਧੀ ਭਾਰ,
ਦੋਜਕ ਨਰਕ ਦੀ ਅੱਗ ਉਹ ਤੈਨੂੰ ਸਾਰਨ ਵਾਸਤੇ ਨਹੀਂ ਆਵੇਗੀ ਅੱਗੇ, ਜਿਸ ਅੱਗ ਬਾਬਤ ਕਹਿ ਭਰ ਭਰ ਸਾਗਰ ਅਗਨ ਸਾਗਰ ਦੇ ਲਹਿਰੀ ਪੜ ਲੱਗੇ ਮਨ ਮੁਖਤਾ ਹੈ।
ਮਹੱਲਾ ਪੰਜਵਾ, ਫਰੀਦਾ ਖਾਲਕ ਖਲਕ ਮਹਿ,
ਫਰੀਦ ਸਾਹਿਬ ਜੀ ਕਹਿੰਦੇ ਖਾਲਕ ਜੋ ਖਲਕ ਦਾ ਮਾਲਕ ਹੈ ਉਹ ਖਲਕ ਸ੍ਰਿਸ਼ਟੀ ਦੇ ਅੰਦਰ ਹੀ ਹੈ। ਫਰੀਦ ਸਾਹਿਬ ਜੀ ਪੰਜਵੇਂ ਪਾਤਸ਼ਾਹ ਸਿਰੋਂ ਪਾਉ ਦਿੰਦੇ ਹਨ।
ਖਲਕ ਵਸੈ ਰੱਬ ਮਾਂ,
ਅਤੇ ਜਿਹੜੀ ਖਲਕਤ ਹੈ ਰੱਬ ਦੇ ਵਿੱਚ ਵਸ ਰਹੀ ਹੈ ਤੇ ਖਲਕ ਦੇ ਅੰਦਰ ਰੱਬ ਆਪ ਵਸਦਾ ਹੈ, ਇਸ ਦੇ ਅੰਦਰ ਖਲਕਤ ਜਿਹੜੀ ਉਹਦੇ ਚ ਵਿਆਸ ਰੂਪ ਹੈ ਅਤੇ ਉਹ ਖਾਲਕ ਅਭਿਸ਼ਟਾਨ ਸਰੂਪ ਹੈ। ਜਿਵੇਂ ਗਹਿਣੇ ਸਾਹਿਬ ਸੰਗਤ ਜੀ ਕਲਪਤ ਰੂਪ ਹੁੰਦੇ ਸੋਨੇ ਚ ਨਾਂ ਰੱਖਿਆ ਹੁੰਦਾ ਤੇ ਸੋਨਾ ਆਸਰਾ ਰੂਪ ਹੁੰਦਾ, ਇਉਂ ਆਪ ਅਭਿਸ਼ਟਾਨ ਸਰੂਪ ਪਰਮੇਸ਼ੁਰ ਹੈ ਅਤੇ ਸੰਸਾਰ ਭੁੱਖਣ ਦੀਆਂ ਉਹਦੇ ਵਿੱਚ ਕਲਪਤ ਰੂਪ ਹੈ।
ਮੰਦਾ ਕਿਸ ਨੂੰ ਆਖੀਏ,
ਮੰਦਾ ਕਿਸ ਦੇ ਤਾਂ ਆਖੀਏ ਕਹਿਣਾ ਕਰੀਏ,
ਕਿਸ ਦਿਨ ਕੋਈ ਨਾ,
ਜਦੋਂ ਕਿਸ ਵਾਹਿਗੁਰੂ ਤੋਂ ਬਗੈਰ ਕੋਈ ਵੀ ਨੀ ਖਾਲੀ ਨੀ ਸੋਨਾ ਮਨ ਮਾਨਕ ਹੈ।
ਫਰੀਦਾ ਜੇ ਜੇ ਲਾਲਾ ਕੱਪਿਆ,
ਫਰੀਦ ਸਾਹਿਬ ਜੀ ਤਪੱਸਿਆ 48 ਸਾਲ ਬੜੀ ਭਾਰੀ ਮਿਹਨਤ ਕਰਕੇ, ਜਿੰਨਾ ਜਦੋਂ ਨਹੀਂ ਪ੍ਰਾਪਤ ਹੋਇਆ ਉਸ ਵੇਲੇ ਪਛਤਾਪ ਕਰਦੇ ਫਰਮਾਉਂਦੇ ਹਨ।
ਫਰੀਦਾ ਜੇ ਜੇ ਲਾਲਾ ਕੱਪਿਆ,
ਫਰੀਦ ਜੀ ਕਹਿੰਦੇ ਜਿਸ ਦਿਨ ਦਾਈ ਨੇ ਮੇਰੇ ਨਾੜੂਏ ਤਾਂ ਕੱਪਿਆ ਛੇਕਿਆ ਸੀ,
ਇਹ ਗੱਲ
ਮੇਰੇ ਜਨਮ ਵੇੜੇ
ਜੇ ਗੱਲ ਕੱਪਾ ਹੈ ਚੁੱਖ,
ਜੇ ਉਹ ਗੱਲ ਨੂੰ ਵੀ ਚੁੱਖ ਰਤਾ ਕੱਪ ਦਿੰਦੀ ਕੱਟ ਦਿੰਦੀ ਮੇਰੇ ਗੱਲ ਦੇ ਤੇ ਛੁਰੀ ਫੇਰ ਦਿੰਦੀ ਨਾ ਜਾਵਾ ਕੱਟਿਆ ਸੀ ਮੇਰਾ
ਪਵਨ ਲਾਈਤੀ ਮਾਮਲੇ
ਆ ਜਿਹੜੇ ਹੁਣ ਮਾਮਲੇ ਪਰਮੇਸ਼ਰ ਦੀ ਨਾ ਪ੍ਰਾਪਤੀ ਦੇ ਦੁੱਖ ਇਹ ਝਗੜੇ ਨਾ ਮੈਨੂੰ ਪੈਂਦੇ
ਦੁੱਖ
ਇੰਨਾ ਦੁੱਖ ਜਿਹੜਾ ਸੀ ਹੁਣ ਮੈਂ ਵਿਛੋੜੇ ਦਾ ਨਾ ਸਹਾਰਦਾ ਵਾਹਿਗੁਰੂ ਦੀ ਪ੍ਰਾਪਤੀ ਹੋਣ ਦੀ ਇੱਛਾ ਨਾ ਜਾਗਦੀ ਇਹ ਨਾ ਸਾਧਨ ਕਰਦਾ ਤੇ ਨਾ ਪ੍ਰਾਪਤੀ ਹੋਈ ਤੋਂ ਬਿਨਾਂ ਉਹਨੇ ਵਿਛੜ ਕੇ ਦੁੱਖ ਨਾ ਸਹਾਰਦਾ
ਚੱਬੜ ਚੱਲਣ ਰਤਨ
ਇਹ ਫਰੀਦ ਸਾਹਿਬ ਵੀ ਕਿਹਾ ਨਾ ਜਿਵੇਂ ਕਬੀਰ ਨੇ ਵੀ ਕਿਹਾ ਜਿਨ ਕਿ ਜਾਣੇ ਨੀ ਤਿੰਨ ਸੁਣੀ ਵਿਹਾਏ ਹਮੋ ਜੋ ਬੂਝਾ ਬੂਝਣਾ ਪੂਰੀ ਪਰੀ ਬੁਲਾਏ ਅੱਕ ਕੇ ਸਾਧਨ ਕਰਦਿਆਂ ਕਿਹਾ ਪਰ ਆਤਮਾਨੰਦ ਨੀ ਕਬੀਰ ਨੂੰ ਤੇ ਫਰੀਦ ਨੀ ਪਾਇਆ ਨਾ ਹੋਰ ਕਿਸੇ ਨੂੰ ਤੁਹਾਨੂੰ ਪਾਇਆ ਇਹਨਾਂ ਤੋਂ ਬਿਨਾਂ ਕਮਾਈ ਕਰਕੇ ਲਾਭ ਹੋਇਆ
ਚੱਬਣ ਚੱਲਣ ਰਤਨ
ਬਿਰਧ ਅਵਸਥਾ ਦੀ ਹਾਲਤ ਦੱਸਦੇ ਹਨ ਚੱਬਣ ਵਾਲੇ ਦੰਦ ਜਿਹੜੇ ਹਨ ਦਾਣੇ ਚੱਬਣ ਵਾਲੇ
ਚੱਲਣ
ਵਾਲੇ ਜਿਹੜੇ ਪੈਰ ਹਨ
ਰਤਨ
ਰਤਨ ਜਿਹੜੇ ਨੇਤਰ ਹਨ ਦੇਖਣ ਵਾਲੇ
ਸੁਣੀਆਰ ਬਹਿ
ਉਹ ਵੀ ਇੰਦਰ ਤੇ ਸੁਣੀਆਰ ਕੰਨ ਸੁਣਨ ਵਾਲੇ ਇਹ ਵੀ ਆਪੋ ਆਪਣੀ ਗੋਲਕਾਂ ਚ ਬਹਿ ਗਏ ਦੱਬ ਗਏ ਪੈਰ ਚੱਲਣੋਂ ਹਟ ਗਏ ਅੱਖਾਂ ਦੇਖਣੋਂ ਹਟ ਗਈਆਂ ਕੰਨ ਸੁਣਨੋਂ ਹਟ ਗਏ ਇਸ ਪ੍ਰਕਾਰ ਪੈਰ ਤੁਰਨੋਂ ਹਟ ਗਏ ਕਿਉਂ ਇਹ ਬਹਿ ਗਏ ਆਪ ਆਪਣੀਆਂ ਗੋਲਕਾਂ ਚ ਦੱਬ ਗਏ ਸੁਣਨਾ ਬੰਦ ਹੋ ਗਿਆ ਦੇਖਣਾ ਬੰਦ ਹੋ ਗਿਆ
ਜਿਹੜੇ ਮੁੱਤੀ ਧਾ
ਜਿਹੜਾ ਕੌਣ ਹੈ ਜੀਵ ਆਤਮਾ ਇਹ ਸਰੀਰ ਵਾਲਾ ਇਹ ਸਰੀਰ ਨੂੰ ਧਾ ਮਾਰੀ ਉਸ ਵੇਲੇ
ਇਹ ਜਾਨੀ ਚੱਲ ਗਏ
ਉਹ ਮੇਰੇ ਜਿਹੜੇ ਜਾਨੀ ਮਿੱਤਰ ਸੀ ਮੇਰੇ ਨਾਲ ਅੰਗ ਪੈਦਾ ਹੋਏ ਸੀ ਉਹ ਅੱਜ ਚੱਲ ਗਏ ਕੂਚ ਕਰਕੇ ਮੈਨੂੰ ਜਵਾਬ ਦੇ ਕੇ ਦੁਰਧ ਅਵਸਥਾ ਵਿੱਚ ਇਸ ਪ੍ਰਕਾਰ ਸਰੀਰ ਨੂੰ ਧਾ ਮਾਰ ਕੇ ਰੋ ਪਿਆ ਕਿ ਮੇਰੇ ਅੰਗ ਸਾਰੇ ਸਿਫਲ ਪੈ ਗਏ ਹਨ ਕੁਝ ਵੀ ਨਹੀਂ ਕਰ ਸਕਦਾ ਮੈਂ
ਫਰੀਦਾ ਬੁਰੇ ਦਾ ਭਲਾ ਕਰ
ਫਰੀਦ ਸਾਹਿਬ ਜੀ ਕੋਈ ਬੁਰੇ ਦਾ ਬੁਰਾ ਕਰਨਾ ਚਾਹੁੰਦਾ ਸੀ ਕਿਉਂਕਿ ਸਤਿਗੁਰੂ ਦਾ ਮਾਤਾ ਕਿਸੇ ਪ੍ਰੇਮੀ ਨੇ ਲਿਖਿਆ ਹੈ ਬੁਰੇ ਨਾਲ ਬੁਰਿਆਈ ਕਰਦੇ ਮਾਫ਼ ਕਰਨ ਕਈ ਸਿਆਣੇ ਬੁਰੇ ਨਾਲ ਸਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਬੁਰਿਆਂ ਨਾਲ ਨੇਕੀ ਕਰਨੀ ਇਹ ਸਤਿਗੁਰੂ ਨਾਨਕ ਦੇਵ ਦਾ ਬਿਰਧ ਹੈ ਸੋ ਇਹ ਸਤਿਗੁਰੂ ਜੀ ਨੇ ਸਭ ਕਾਪਾਂ ਨੂੰ ਸਿਖਾਇਆ ਸਰੀਰ ਦੀ ਰਸਨਾ ਤੇ ਬੈਠ ਕੇ ਉਹ ਕਹਿੰਦੇ ਹਨ
ਫਰੀਦਾ ਬੁਰੇ ਦਾ ਭਲਾ ਕਰ
ਸਰੀਰ ਜੀ ਕਹਿੰਦੇ ਜਿਹੜਾ ਬੁਰਾ ਕਰੇ ਉਹਦਾ ਭਲਾ ਕਰਿਆ ਕਰ ਤੇਰੇ ਭਾਵੇਂ ਸਵੱਤ ਕਾ ਭਲਾ ਗੁਰਸਿੱਖਾਂ ਨੇ ਅਰਦਾਸੇ ਦੀ ਸਮਾਪਤੀ ਤੇ ਮੰਗਿਆ ਹੈ
ਗੁੱਸਾ ਮਨ ਨਾ ਹਟਾਏ
ਮਨ ਦੇ ਵਿੱਚ ਗੁੱਸੇ ਨੂੰ ਨਾ ਹਟਾਉਣਾ ਕਰ ਜਿਹੜਾ ਬਸਤਰ ਹੰਡ ਜੇ ਛੇਤੀ ਪਾਟ ਜਾਂਦਾ ਗੁੱਸੇ ਦੇ ਨਾਲ ਜਿਹੜਾ ਮਨ ਹੈ ਇਹ ਵੀ ਪੁਰਾਣੇ ਬਸਤਰ ਵਰਗਾ ਹੋ ਕੇ ਹੰਡ ਜਾਂਦਾ ਇਹ ਲੀਰ ਲੀਰ ਹੋ ਜਾਂਦਾ ਹੈ ਗੁੱਸੇ ਦੇ ਨਾਲ ਮਨ ਇਹਨੂੰ ਮਨ ਦੇ ਵਿੱਚ ਗੁੱਸੇ ਨੂੰ ਨਾ ਹਟਾਉਣਾ ਕਰ ਜੇ ਗੁੱਸਾ ਹੰਡ ਗਿਆ ਤਾਂ ਤੈਨੂੰ ਪੁਰਾਣਾ ਕਰ ਦੇਗਾ ਤੇਰਾ ਜੀਵਨ ਲੀਰ ਲੀਰ ਹੋ ਜਾਏਗਾ
ਦੇਹੀ ਰੋਗ ਨਾ ਲੱਗੇ
ਜੇ ਸਾਡਾ ਬਚਨ ਮੰਨ ਲੈ ਬੁਰੇ ਦਾ ਭਲਾ ਕਰੇ ਤੇ ਗੁੱਸੇ ਚ ਮਨ ਨੂੰ ਨਾ ਫੇਰੇ ਫੇਰ ਤੇਰੀ ਦੇਹ ਨੂੰ ਕਦੇ ਕੋਈ ਕ੍ਰੋਧ ਆਦਿਕ ਕਾਮ ਆਦਿਕ ਮੋਹ ਆਦਿਕ ਰੋਗ ਨਹੀਂ ਚਿੰਬੜੇਗਾ
ਪੱਲੇ ਸਭ ਕੁਛ ਪਾ
ਤੇਰੇ ਪੱਲੇ ਅੰਤਾ ਕਰਨ ਲੱਗੀ ਪੱਲੇ ਚ ਸਾਰੇ ਗੁਣ ਪੈ ਜਾਣਗੇ ਸਭ ਕੁਛ ਪ੍ਰਾਪਤ ਹੋ ਜਾਊਗਾ ਜੇ ਇੰਨਾ ਹੀ ਬਚਨ ਮੰਨ ਲਵੇ
ਫਰੀਦਾ ਪਾਸ ਪਰਾ ਹੋਣੀ
ਫਰੀਦ ਸਾਹਿਬ ਜੀ ਨੌਬਤ ਵੱਜਦੀ ਹੋਈ ਦੇਖ ਕੇ ਦ੍ਰਿਸ਼ਟਾਂਤ ਹੁੰਦੇ ਹਨ
ਫਰੀਦਾ ਪੰਖ ਪਰਾ
ਫਰੀਦ ਸਾਹਿਬ ਜੀ ਕਹਿੰਦੇ ਹਨ ਪੰਛੀਆਂ ਦੀਆਂ ਡਾਰਾਂ ਪ੍ਰਾਹੁਣ ਚਾਰੀ ਵਾਸਤੇ ਬਾਗ ਵਿੱਚ ਆ ਕੇ ਰਾਤ ਨੂੰ ਉਤਰਦੀਆਂ ਹਨ
ਦੁਨੀ ਸੁਹਾਵਾ ਬਾਗ
ਇਸੇ ਪ੍ਰਕਾਰ ਜੀਵ ਜਿੰਨੇ ਹੈ ਇਹ ਪੰਛੀਆਂ ਦੀ ਨਿਆਈ ਹੈ ਬਿਧਨ ਖੇਡ ਰੂਪੀ ਇਹਨਾਂ ਦੇ ਖੰਭ ਹਨ ਕਰਮ ਜਿਹੜੇ ਹਨ ਇਹ ਪ੍ਰਾਹੁਣਚਾਰੀ ਦੀ ਨਿਆਈ ਇੱਥੇ ਆਏ ਹਨ
ਦੁਨੀ ਸੁਹਾਵਾ ਬਾਗ
ਇਹ ਜਿਹੜੀ ਦੁਨੀਆਂ ਇਹ ਬਾਗ ਸ਼ੋਭਨੀਕ ਹੈ ਇਹਦੇ ਵਿੱਚ ਫਲ ਫੁੱਲ ਆਦਿਕ ਪਦਾਰਥ ਜਿਹੜੇ ਚੰਗੇ ਸਮਝ ਕੇ ਪਰਤ ਗਿਆ ਹੈ
ਨੌਬਤ ਵੱਜੀ ਸੁਹੈ ਸਿਓ
ਜਦੋਂ ਭਾਈ ਸਵੇਰੇ ਨੌਬਤ ਵੱਜਦੀ ਹੈ
ਚੱਲਣ ਕਾ ਕਰ
ਸਵੇਰੇ ਸਾਧ ਸੰਗਤ ਜੀ ਪੰਛੀ ਨੌਬਤ ਵੱਜਣੇ ਕਰਕੇ ਤਿਆਰੀ ਕਰ ਲੈਂਦੇ ਹੈ ਉੱਡਣ ਦਾ ਸਾਜ ਕਰ ਲੈਂਦੇ ਹੈ ਜਿਵੇਂ ਸੁਬਹ ਤੋਂ ਜਨਮ ਤੋਂ ਲਾ ਕੇ ਜਿੱਦਣ ਦਾ ਜੰਮਿਆ ਉਦਣ ਤੋਂ ਧੌਂਸਾ ਵੱਜਦਾ ਜੀ ਅੱਜ ਫਲਾਨਾ ਮਰ ਗਿਆ ਅੱਜ ਫਲਾਨਾ ਮਰ ਗਿਆ ਹੈ ਇਹ ਧੌਂਸਾ ਵੱਜ ਗਿਆ ਕਾਲ ਦਾ ਇਹ ਨੌਬਤ ਵੱਜ ਰਹੀ ਹੈ ਮਿੱਤੂ ਦੀ ਸੁਬਹ ਤੋਂ ਲਾ ਕੇ ਜਨਮ ਤੋਂ ਲਾ ਕੇ ਸਵੇਰ ਤੋਂ ਲਾ ਕੇ
ਚੱਲਣ ਕਾ ਕਰ
ਚਾਹੀਦਾ ਵੀ ਤੂੰ ਵੀ ਚੱਲਣ ਦਾ ਸਾਜੋ ਸਮਾਨ ਕਰ ਲਾ ਪਰਲੋਕ ਨੂੰ ਚਲੇ ਜਾਣਾ ਇੱਥੇ ਨੀ ਕਾਇਮ ਰਹਿਣਾ ਹੈ
ਫਰੀਦਾ
ਪ੍ਰਾਹੁਣਚਾਰੀ ਨੇ ਰਾਤ ਕੱਟਣੀ ਜਿਸ ਪ੍ਰਕਾਰ ਸਾਂਝ ਵਿਹਾਗ ਤੱਕੇ ਆਕਾਸ਼ ਜਿਸ ਵੇਲੇ ਰਾਤ ਬੀਤ ਹੋ ਜਾਂਦੀ ਹੈ ਵਿਹਾਗ ਦਿਨ ਚੜ੍ਹਦਾ ਉਸ ਵੇਲੇ ਪੰਛੀ ਆਕਾਸ਼ ਵੱਲ ਉੱਡਣ ਨੂੰ ਤੱਕਦੇ ਹੈ ਕਿਵੇਂ ਪੇਪਰ ਲੋਕ ਵੱਲ ਨੂੰ ਚੱਲਣਾ ਹੈ ਤਿਆਰੀ ਕਰ
ਫਰੀਦਾ ਰਾਤ ਕਥੂੜੀ ਵੰਡੀ ਹੈ
ਫਰੀਦ ਸਾਹਿਬ ਜੀ ਰਾਤ ਨੂੰ ਸਵਾਏ ਰਹਿਣ ਸਵਾਈਆਂ ਜਿਵੇਂ ਸੰਗਤਾਂ ਕਰਦੀਆਂ ਜਿਸ ਵਕਤ ਭਾਈ ਸੈਣ ਜੀ ਭਗਤ ਬੰਦਗੀ ਕਰਦੇ ਸੀ, ਉਸ ਵੇਲੇ ਵੀ ਸੰਤਾਂ ਨੇ ਆ ਕੇ, ਸੰਤਾਂ ਨੇ ਆਏ, ਸੰਤ ਪ੍ਰਾਹੁਣੇ, ਕੀਰਤਨ ਹੋਆ, ਰਹਿਣ ਸਵਾਈ, ਸਾਰੀ ਰਾਤ ਕੀਰਤਨ ਹੋਇਆ ਸੀ। ਛੱਡ ਨੂੰ ਸਭ ਛਿੱਕੇ ਸੰਤ ਜਾਂ ਰਾਜ ਦੁਆਰ ਨਾਲ ਸੇਵ ਕਮਾਈ, ਉਸ ਵੇਲੇ ਸੈਣ ਰੂਪ ਹਰ ਹੋ ਕੇ ਆਇਆ ਰਾਣੇ ਨੂੰ ਰਿਝਾਈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਰਾਤ ਨੂੰ ਕੀਰਤਨ ਭਜਨ ਹੁੰਦਾ ਸੀ ਸਾਧੂਆਂ ਚ ਫਕੀਰਾਂ ਵਿਚ, ਤੇ ਉਹ ਸੰਗਤ ਚ ਕਈ ਆਦਮੀ ਉਂਗਲ ਲੱਗ ਜਾਂਦੇ ਸੀ ਤੇ ਕਈ ਆਦਮੀ ਪਾਸੇ ਹੀ ਤੁਰੇ ਫਿਰਦੇ ਸੀ, ਮਿਲ ਕੇ ਨਹੀਂ ਸੀ ਬਹਿੰਦੇ। ਉਹਨਾਂ ਨੂੰ ਵੇਖ ਕੇ ਫਰੀਦ ਸਾਹਿਬ ਜੀ ਕਹਿੰਦੇ ਹਨ,
ਫਰੀਦਾ ਰਾਤ ਕਸਤੂਰੀ ਵੰਡੀ,
ਸ਼ਾਹੂਕਾਰਾਂ ਦੇ ਘਰ ਚ ਰਾਤ ਨੂੰ ਕਸਤੂਰੀ ਵੰਡੀ ਦੀ ਹੈ। ਫਰੀਦ ਸਾਹਿਬ ਜੀ ਕਹਿੰਦੇ ਹਨ,
ਸੁੱਕਿਆ ਮਿਲੇ ਨਾ ਭਾਵ,
ਸੁੱਕੇ ਰਹਿ ਜਾਂਦੇ ਕਸਤੂਰੀ ਦੀ ਬਣ ਤੋਂ ਉਹਨਾਂ ਨੂੰ ਭਾਵ ਨਾਲ ਛਾਂਦਾ ਨਹੀਂ ਮਿਲਦਾ, ਉਹਨਾਂ ਨੂੰ ਹਿੱਸਾ ਨਹੀਂ ਮਿਲ ਸਕਦਾ ਹੈ।
ਜਿੰਨਾ ਨੈਣ ਨੀਂਦਰਾਵਲੇ,
ਜਿਨ੍ਹਾਂ ਦੇ ਨੇਤਰ ਸਾਹਿਬ ਸਿੰਘ ਜੀ ਨੀਂਦਰਾਵਲੇ ਨੀਂਦ ਵਾਲੇ ਹਨ,
ਜਿੰਨਾ ਮਿਲਣ ਕੁਆਵ,
ਉਹਨਾਂ ਨੂੰ ਕੁਆਵ ਕਠਣ ਮਿਲਣਾ, ਉਹਨਾਂ ਨੂੰ ਕੁਆਵ ਕਿਆ ਮਿਲਣਾ ਹੈ, ਨਹੀਂ ਮਿਲਣਾ ਉਹਨਾਂ ਨੂੰ ਕੁਝ। ਇਸੇ ਪ੍ਰਕਾਰ
ਫਰੀਦਾ ਰਾਤ ਕਸਤੂਰੀ,
ਜਦੋਂ ਰਾਤ ਨੂੰ ਕਸਤੂਰੀ ਦੀ ਵੰਡ ਹੁੰਦੀ ਹੈ,
ਸੁੱਕਿਆ ਮਿਲੇ ਨਾ ਭਾਵ,
ਜਿਹੜੇ ਸੁੱਕੇ ਹੈ ਉਹਨਾਂ ਨੂੰ ਛਾਂਦਾ ਨਹੀਂ ਮਿਲਦਾ। ਇਸੇ ਪ੍ਰਕਾਰ ਰਾਤ ਕੌਣ ਹੈ, ਅਵਸਥਾ, ਜਿਹੜੀ ਉਮਰ ਹੈ ਮਨੁੱਖ ਹੈ ਜਨਮ ਦੀ, ਇਹਦੇ ਵਿੱਚ ਸਾਧ ਸੰਗਤ ਰੂਪੀ ਸਾਧ ਸੰਗਤ ਰਾਜ ਮਹਿਲ ਹੈ, ਇਹਦੇ ਵਿੱਚ ਕਸਤੂਰੀ ਪਰਮੇਸ਼ਰ ਦੀ ਭਗਤੀ ਦੀ ਵੰਡ ਹੁੰਦੀ ਹੈ। ਮਿਲ ਕੇ ਜਿਹੜਾ ਸ਼ਬਦ ਕੀਰਤਨ ਕਰਨਾ ਹੈ, ਕਥਾ ਕੀਰਤਨ ਕਰਨਾ, ਇਹ ਕਸਤੂਰੀ ਦੀ ਵੰਡ ਹੈ ਸਾਧ ਸੰਗਤ ਜੀ। ਜਿਵੇਂ ਹੁਣ ਆਪ ਕੀਰਤਨ ਸੁਣ ਚੁੱਕੇ ਹੋ, ਇਹ ਕਥਾ ਦਾ ਰਸ ਲੈ ਰਹੇ ਹੋ, ਇਹ ਕਸਤੂਰੀ ਦੀ ਵੰਡ ਵੰਡੀ ਦੀ ਹੈ। ਪਰਮੇਸ਼ਰ ਦੀ ਭਗਤੀ ਦੀ ਮਹਿਕ ਹੈ ਜਿਨ੍ਹਾਂ ਦੇ ਅੰਦਰ ਆ
ਜਾਵੇ,
ਉਹਦੇ ਉਹਨਾਂ ਨੂੰ ਤਾਂ ਹਿੱਸਾ ਮਿਲ ਸਕਦਾ, ਸੁੱਤਿਆਂ ਨੂੰ ਨਹੀਂ ਮਿਲ ਸਕਦਾ ਹੈ।
ਕਿੰਨਾ ਨੈਣ ਨੀਂਦਰਾਵਲੇ,
ਜਿਨ੍ਹਾਂ ਦੇ ਨੇਤ ਨੀਂਦ ਵਾਲੇ ਹਨ,
ਕਿੰਨਾ ਮਿਲਣ ਕੋ,
ਉਹਨਾਂ ਦਾ ਵੀ ਮਿਲਣਾ ਬੜਾ ਕਠਿਨ ਹੈ, ਉਹ ਸੁੱਤੇ ਉਂਗਦੇ ਰਹਿੰਦੇ ਹੈ ਬੈਠੇ ਹੀ। ਇਸੇ ਪ੍ਰਕਾਰ ਹਾਂ, ਕੜਾ ਪ੍ਰਸ਼ਾਦ ਦਾ ਛਾਂਦਾ ਤਾਂ ਉਹਨਾਂ ਨੂੰ ਮਿਲ ਹੀ ਜਾਂਦਾ ਜਗਾ ਕੇ। ਇਸੇ ਪ੍ਰਕਾਰ
ਫਰੀਦਾ ਰਾਤ ਕਸਤੂਰੀ ਵੰਡੀ
ਹੈ, ਕਹਿੰਦੇ ਮਨੁੱਖਾ ਜਨਮ ਰੂਪੀ ਰਾਤ ਵਿੱਚ ਕਸਤੂਰੀ ਦੀ ਵੰਡ ਪਰਮੇਸ਼ਰ ਦੀ ਭਗਤੀ ਹੁੰਦੀ ਹੈ। ਸੁੱਤੇ ਪਏ ਉਹਨਾਂ ਨੂੰ ਇਹ ਭਾਵ ਪ੍ਰਕਾਸ਼ ਜਿਹੜਾ ਗਿਆਨ ਦਾ ਹੋਣਾ, ਇਹ ਸ਼ਾਂਦਾ ਨਹੀਂ ਮਿਲਦਾ ਹੈ।
ਕਿੰਨਾ ਲੈਣ ਨੀਂਦਰਾਵਲੇ,
ਜਿਨ੍ਹਾਂ ਨੇ ਨੇਤਰ ਨੀਂਦ ਵੱਲੋਂ ਵੱਲ ਲਏ ਹੈ, ਰੋਕ ਲਏ ਹੈ, ਅਵਿਦਿਆ ਦੀ ਨੀਂਦ ਵੱਲੋਂ ਮਨਬੁੱਧ ਰੂਪੀ ਨੇਤਰ ਜਿਨ੍ਹਾਂ ਦੇ ਜਾਗ ਪਏ ਹਨ,
ਮਿਲਣ ਕੁਆ,
ਉਹਨਾਂ ਨੂੰ ਤਾਂ ਕੁਆ ਕੇ ਸੱਦ ਕੇ ਦਿੱਤੀ ਜਾਂਦੀ ਦਾਤ ਲਈ, ਆਓ ਤੁਹਾਨੂੰ ਇਹ ਦਾਤ ਦੇਈਏ। ਉਹਨਾਂ ਨੂੰ ਕਠਿਨ ਨਹੀਂ ਮਿਲਣਾ ਹੁੰਦਾ, ਕਠਿਨ ਉਹਨਾਂ ਨੂੰ ਜਿਨ੍ਹਾਂ ਦੇ ਨੀਂਦ ਵਾਲੇ ਨੇਤਰ ਹੈ, ਅਵਿਦਿਆ ਰੂਪੀ ਨੀਂਦ ਪਈ ਹੈ, ਉਹਨਾਂ ਨੂੰ ਕੁਆ ਕੇ ਬੁਲਾ ਕੇ ਬਖਸ਼ਿਸ਼ ਕੀਤੀ ਜਾਂਦੀ ਹੈ ਕਿ ਆਓ ਇਸ ਛਾਂਦੇ ਦੇ ਤੁਸੀਂ ਮਾਲਕੋ ਲਓ।
ਫਰੀਦਾ ਮੈਂ ਜਾਣਿਆ ਦੁੱਖ ਮੁਝ,
ਫਰੀਦ ਸਾਹਿਬ ਜੀ ਤਪੱਸਿਆ ਕਰਕੇ ਚਿੱਤ ਬੜਾ ਦੁਖੀ ਹੋਇਆ ਹੈ ਮਹਾਰਾਜ ਦੀ ਨਾਮ ਪ੍ਰਾਪਤੀ ਦੇ ਵਿਛੋੜੇ ਚ। ਉਸ ਵੇਲੇ ਫਰੀਦ ਸਾਹਿਬ ਜੀ ਕਹਿੰਦੇ ਹਨ,
ਫਰੀਦਾ ਮੈਂ ਜਾਣਿਆ ਦੁੱਖ,
ਫਰੀਦ ਜੀ ਕਹਿੰਦੇ ਮੈਂ ਜਾਣਿਆ ਮੈਨੂੰ ਵਿਛੋੜੇ ਦਾ ਦੁੱਖ ਹੈ ਬੜਾ ਭਾਰੀ,
ਦੁੱਖ ਸਵਾਇਆ ਜਗ,
ਇਹ ਤਾਂ ਭਾਈ ਸਾਰਾ ਜਗ ਕੀ ਦੁਖੀ ਹੋ ਰਿਹਾ ਹੈ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਦੁਖੀਆਂ ਪੰਡਾਂ ਖੁਲਤੀਆਂ, ਸੁੱਖ ਨਾ ਨਿਕਲਿਓ ਕੋਏ। ਬੜੇ ਬੜੇ ਅਮੀਰ ਆਦਮੀ ਜਿਹੜੇ ਹੈ ਉਹ ਵੀ ਸਾਧ ਸੰਗਤ ਜੀ ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੇ ਭੁੱਖ, ਅੰਦਰੋਂ ਚਿੰਤਾ ਦੇ ਘੁਣ ਦੀ ਜਿਵੇਂ ਲੱਕੜੀ ਖਾਧੀ ਹੁੰਦੀ ਹੈ, ਤੇ ਉੱਤੋਂ ਸਾਧ ਸੰਗਤ ਜੀ ਅੱਖਾਂ ਨਾਲ ਸੁਖੀ ਅਮੀਰ ਦਿਸਦੇ ਹੈ, ਗੁਦੇਲੀਆਂ ਤੇ ਬੈਠੇ ਦਿਸਦੇ ਹੈ, ਤਕੀਆਂ ਦੇ ਨਾਲ ਟੇਕ ਲਾਈ ਬੈਠੇ ਦਿਸਦੇ ਹੈ, ਪਰ ਅੰਦਰੋਂ ਪਦਾਰਥਾਂ ਦੀ ਭੁੱਖ ਨੀ ਉਕਾਈ ਬੁਝਦੀ। ਇਸ ਕਰਕੇ
ਚੜ ਕੇ ਦੇਖੇ,
ਮੈਂ ਉੱਚੇ ਵਿਰਾਗ ਰੂਪੀ ਟਿੱਲੇ ਤੇ ਚੜ ਕੇ ਇਹ ਵੇਖਣਾ ਕੀਤਾ ਹੈ, ਪ੍ਰੇਮ ਰੂਪੀ ਟਿੱਲੇ ਤੇ ਚੜ ਕੇ ਦੇਖਿਆ ਉੱਚੇ ਥਾਂ,
ਘਰ
ਘਰਾਂ ਘਰਾਂ ਵਿੱਚ ਇਹੋ ਹੀ, ਇਹ ਜਿਹੜੀ ਦੁੱਖ ਦੀ ਅੱਗ ਲੱਗੀ ਹੋਈ ਹੈ, ਕਾਲ ਦੀ ਅੱਗ ਲੱਗੀ ਹੈ, ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਪਦਾਰਥ ਈਰਖਾ ਦੀ ਅੱਗ ਲੱਗੀ ਹੋਈ ਹੈ, ਸੁਖੀ ਨਹੀਂ ਦਿਸਦਾ ਕੋਈ।
ਮਹੱਲਾ ਪੰਜਵਾਂ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਸਿੱਖਾਂ ਨੂੰ ਪੁੱਛਿਆ, ਮਹਾਰਾਜ ਘਰ ਘਰ ਚ ਆਗਾ ਕਿ ਸ਼ਾਂਤ ਵੀ ਹੈ ਕਿਸੇ ਚ? ਮਹਾਰਾਜ ਕਹਿੰਦੇ ਅਸੀਂ ਫਰੀਦ ਜੀ ਨੂੰ ਸਿਰੋਂ ਪਾਵ ਦਿੰਦੇ ਹਾਂ, ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ।
ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ,
ਕਹਿੰਦੇ ਹਨ ਸਤਿਗੁਰੂ ਇਹ ਫਰੀਦ ਚੇਤੇ ਕਰ ਭਾਈ ਸਾਰਿਆਂ ਚ ਨੀ ਆਗੇ, ਫਰੀਦਾ ਭੂਮ ਰੰਗਾਵਲੀ, ਇਹ ਫਰੀਦਾ ਜਿਹੜੀ ਧਰਤੀ ਹੈ ਇਹ ਤਾਂ ਰੰਗ ਵਾਲੀ ਆਨੰਦ ਵਾਲੀ ਹੈ,
ਪੰਜ ਵਿਸੂਲਾ ਬਾਗ
ਜਹਿਰੀਲਾ ਬਾਗ ਵੀ ਹੈ, ਧਰਤੀ ਰੰਗਾਵਲੀ ਸਾਧ ਸੰਗਤ ਰੂਪੀ ਧਰਤੀ ਜਿਹੜੀ ਰੰਗਾਵਲੀ ਆਨੰਦ ਦੇਣ ਵਾਲੀ ਹੈ, ਵਿੱਚ ਜ਼ਹਿਰ ਵਾਲਾ ਬਾਗ ਕੀ ਕੁਸੰਗਤ ਜਿਹੜੀ ਹੈ, ਜਿਹੜੇ ਭੈੜੇ ਕੰਮ ਕਰਨ ਵਾਲੇ ਲੋਕ ਹੈ, ਇਹ ਜ਼ਹਿਰ ਜ਼ਹਿਰੀਲਾ ਜਿਉ ਵਾਲਾ ਕੰਡਿਆਂ ਵਾਲਾ ਬਾਗ ਹੈ।
ਜੋ ਜਲ ਪੀਰ ਨਿਵਾਜਿਆ,
ਜਿਹੜੇ ਪੀਰ ਨੇ ਨਿਵਾਜੇ ਪਾਲੇ ਹਨ, ਵਡਿਆਏ ਹਨ ਗੁਰੂ ਨੇ,
ਇਹਨਾਂ ਅੰਚ ਨਾ ਲਾ,
ਉਹਨਾਂ ਨੂੰ ਜ਼ਹਿਰੀਲੇ ਬਾਗਾਂ ਵਿੱਚੋਂ ਸੂਲਾਂ ਦਾ ਸੇਕ ਨਹੀਂ ਲੱਗਦਾ। ਜ਼ਹਿਰੀਲੀਆਂ ਸੂਲਾਂ ਦੇ ਨਾਲ ਉਹ ਸੜਦੇ ਨਹੀਂ ਹਨ, ਉਹਨਾਂ ਵਿੱਚ ਉਹ ਜ਼ਹਿਰ ਦੇ ਨਾਲ ਸਾਧ ਸੰਗਤ ਜੀ ਜ਼ਹਿਰ ਰੂਪੀ ਅੱਗ ਨਾਲ ਬਲਦੇ ਨਹੀਂ ਹਨ। ਇਸੇ ਪ੍ਰਕਾਰ
ਫਰੀਦਾ ਭੂਮ ਰੰਗਾ,
ਇਹ ਫਰੀਦਾ ਭੂਮ ਬੁੱਧੀ ਜਿਹੜੀ ਹੈ ਇਹ ਬੜੀ ਰੰਗਾਵਲੀ ਆਨੰਦਦਾਇਕ ਹੈ। ਇਸ ਬੁੱਧੀ ਦੇ ਅੰਦਰ ਜਿਹੜੇ ਆਖਰੀ ਸੰਪਦ ਹੈ ਇਹ ਜ਼ਹਿਰੀਲਾ ਬਾਗ ਵੀ ਹੈ, ਵਿਸ਼ੇਸ਼ ਕਰਕੇ ਸੂਲਾਂ ਈਰ ਖਾਦ ਪੈਦਾ ਕਰਨ ਵਾਲਾ ਬਗੀਚਾ ਵੀ ਲੱਗਾ ਹੋਇਆ ਹੈ।
ਜੋ ਜਨ ਪੀਰ ਨਿਵਾਜ,
ਜਿਹੜੇ ਜਨ ਭਗਤ ਪੀਰ ਗੁਰਾਂ ਨੇ ਨਿਵਾਜਿਆ ਪਾਲਣਾ ਕੀਤੀ ਹੈ, ਜਿਨ੍ਹਾਂ ਦੀ ਰੱਖਿਆ ਕੀਤੀ ਹੈ, ਉਹਨਾਂ ਨੂੰ ਇਹ ਈਰ ਖਾਦ ਅਤੇ ਕਾਮ ਕ੍ਰੋਧ ਆਦਿਕਾਂ ਦੀ ਅੱਗ ਦਾ ਸੇਕ ਨਹੀਂ ਲੱਗਦਾ, ਉਹ ਬਚ ਜਾਂਦੇ ਹਨ। ਇਹ ਉਹ ਸਾਰੇ ਨਹੀਂ ਸੜਦੇ, ਬਚ ਵੀ ਜਾਂਦੇ ਹਨ। ਇਹ ਉੱਤਰ ਦਿੱਤਾ ਗੁਰੂ ਮਹਾਰਾਜ ਨੇ।
ਮਹੱਲਾ ਪੰਜਵਾਂ, ਫਰੀਦਾ ਉਮਰ ਸੁਹਾਵੜੀ।
ਫਰੀਦ ਸਾਹਿਬ ਜੀ ਕਹਿੰਦੇ ਦੁਰਲੱਭ ਚੀਜ਼ਾਂ ਹਨ, ਸੁਣੋ ਭਾਈ ਇਹ ਚੀਜ਼ਾਂ।
ਫਰੀਦਾ ਉਮਰ ਸੁਹਾਵੜੀ,
ਜਿਹਦੀ ਉਮਰ ਵੀ ਬੜੀ ਸੋਭਨੀਕ, ਚੜ੍ਹਦੀ ਜਵਾਨੀ ਹੋਵੇ,
ਸੰਗ ਸਵਲੜੀ ਦੇ
ਨਾਲ ਦੇਹ ਵੀ ਕਾਲੀ ਅਹੀ, ਜਿਹਨਾਂ ਲੁੱਕ ਵਰਗੀ ਜੀ ਨੂੰ ਵੇਖ ਕੇ ਲੋਕ ਸ਼ੰਕਾ ਕਰਦੇ ਰਹਿਣ, ਸਵਲੜੀ ਸੋਨੇ ਰੰਗੀ ਦੇਹ ਵੀ ਨਾਲ ਹੋਵੇ,
ਬਿਰਲੇ ਕੇਈ ਪਾਈ,
ਉਹ ਪਰ ਫਿਰ ਬਿਰਲੇ ਕੋਈ ਕੋਈ ਲੱਭਦੇ ਹਨ,
ਇੰਨਾ ਪਿਆਰੇ ਨੇ,
ਜਿਨ੍ਹਾਂ ਦਾ ਪਿਆਰੇ ਵਾਹਿਗੁਰੂ ਨਾਲ ਸਰੀਰ ਵੀ ਸੋਹਣੇ ਰੰਗ ਵਾਲਾ ਹੋਵੇ, ਚੜ੍ਹਦੀ ਜਵਾਨੀ ਵੀ ਹੋਵੇ, ਫਿਰ ਵਾਹਿਗੁਰੂ ਦੇ ਪ੍ਰੇਮੀ ਹੋਣ। ਕੋਈ ਕੋਈ ਬਿਰਲੇ ਹੈ, ਨਹੀਂ ਤਾਂ ਸੁੰਦਰ ਰੂਪ ਵਾਲੇ ਜਿਹੜੇ ਹਨ ਉਹ ਦਿਸ਼ਾ ਚ ਫਸੇ ਵੇਖੀ ਦੇ ਹਨ। ਇਸ ਪ੍ਰਕਾਰ ਵਿਕਾਰਾਂ ਦਾ ਤਿਆਗ ਕਰਨ ਵਾਲਾ ਕੋਈ ਕੋਈ ਹੈ।
ਕੰਦੀ ਵਹਿਣ ਲਾ, ਫਰੀਦਾ ਉਮਰ ਸੁਹਾਵ,
ਫਰੀਦ ਸਾਹਿਬ ਜੀ ਕਹਿੰਦੇ ਮਨੁੱਖਾ ਜਨਮ ਦੀ ਇਹ ਉਮਰ ਜਿਹੜੀ ਬੜੀ ਸੋਭਨੀਕ ਹੈ,
ਸੰਗ ਸਵਲੜੀ ਦੇ,
ਇਹ ਵੀ ਪੁੰਨਾ ਦਾ ਫਲ ਹੈ, ਜਿਹੜੀ ਸੋਹਣੇ ਰੰਗ ਵਾਲੀ ਦੇਹ ਹੋਣੀ ਹੈ, ਦੇਖ ਕੇ ਸਾਰਿਆਂ ਨੂੰ ਮੋਹਿਤ ਹੋ ਜਾਣਾ ਦੇਹ ਦੇ ਤਾਈ,
ਬਿਰਲੇ ਕੇਈ ਪਾਈ,
ਉਹਨਾਂ ਚੋਂ ਕੋਈ ਕੋਈ ਬਿਰਲੇ ਹੈ ਜਿਹੜਾ ਮੋਹ ਮਮਤਾ ਛੱਡ ਕੇ ਪ੍ਰਾਪਤ ਕੀਤੇ ਜਾਂਦੇ ਹਨ,
ਪਿਆਰੇ ਨੇ,
ਜਿਹਨਾਂ ਦਾ ਵਾਹਿਗੁਰੂ ਪਿਆਰੇ ਨਾਲ ਨੇ, ਰੋਗੀ ਭੋਗੀ ਸੋਗੀ ਕਦੇ ਜੋਗੀ ਨਹੀਂ ਬਣਦੇ। ਜਿਹੜੇ ਕਿਸੇ ਪਦਾਰਥ ਦੇ ਥੋੜਦੇ ਮਾਰੇ ਉਹਨਾਂ ਨੇ ਕੀ ਭਜਨ ਕਰਨਾ, ਸਾਰੇ ਪਦਾਰਥ ਕੋਲੇ ਵੀ ਹੋਣ ਤੇ ਫਿਰ ਵਾਹਿਗੁਰੂ ਦਾ ਪ੍ਰੇਮ ਹੋਵੇ, ਉਹ ਕੋਈ ਕੋਈ ਬਿਰਲੇ ਹਨ।
ਕੰਦੀ ਵਹਿਣ ਨਾ ਢਾ,
ਸਾਧ ਸੰਗਤ ਜੀ ਇਹ ਜਿਹੜਾ ਦਰਿਆ ਹੈ ਸਤਲੁਜ, ਇਹ ਵਗਦਾ ਵਗਦਾ ਲੁਧਿਆਣੇ ਦੀ ਬਾਤ ਦੱਸਦੇ ਆ ਕਈ ਤਾਂ, ਕਿ ਲੁਧਿਆਣੇ ਫਰੀਦ ਸਾਹਿਬ ਜੀ ਆਏ ਸਨ, ਇਹ ਜਿਹੜਾ ਬੁੱਢਾ ਦਰਿਆ ਹੈ ਇਹ ਢਾਹ ਲਾ ਕੇ ਢਾਹੀ ਜਾਵੇ। ਕਈਆਂ ਦਾ ਖਿਆਲ ਹੈ ਪਾਕ ਪਟਣ ਤੋਂ ਪਰੇ ਜਿੱਥੇ ਇਹ ਨਹਿਰ ਬਣ ਕੇ ਅੱਗੇ ਜਾ ਰਿਹਾ ਦਰਿਆ, ਉੱਥੇ ਫਰੀਦ ਸਾਹਿਬ ਜੀ ਗਏ ਸਨ, ਉਹ ਦਰਿਆ ਪਿੰਡ ਨੂੰ ਢਾਹੀ ਜਾਂਦਾ ਸੀ, ਢਾਹੀ ਜਾਂਦਾ ਵੇਖ ਕੇ ਕਹਿੰਦੇ ਹੇ ਫਕੀਰ ਇਹ ਤੂੰ ਦੁਆ ਕਰ, ਦਰਿਆ ਜਿਹੜਾ ਸਾਡੇ ਪਿੰਡ ਨੂੰ ਢਾਹੀ ਜਾਂਦਾ ਇਹਨੂੰ ਬਚਾ ਤੇ ਕਹੋ। ਫਰੀਦ ਸਾਹਿਬ ਨੂੰ ਕਿਨਾਰੇ ਤੇ ਲੈ ਗਏ, ਕਿਨਾਰੇ ਤੇ ਲਿਆ ਕੇ ਫਰੀਦ ਸਾਹਿਬ ਨੂੰ ਕਹਿਣ ਲੱਗੇ ਦੁਆ ਕਰੋ ਜੀ। ਫਰੀਦ ਨੂੰ ਦੁਆ ਕੀਤੀ ਸੀ ਹੇ ਦਰਿਆ ਇਸ ਤਰ੍ਹਾਂ ਕਰ,
ਕੰਦੀ ਵਹਿਣ ਨਾ ਢਾ,
ਵਹਿਣ ਦਰਿਆ ਕਿਨਾਰਿਆਂ ਨੂੰ ਨਾ ਢਾ,
ਕੀ ਲੇਖਾ ਦੇਵ
ਕਰ ਲੈ, ਤੈਨੂੰ ਵੀ ਜੀਆਂ ਜੰਤਨ ਰੋੜੇਗਾ, ਮਾਰੇਗਾ ਮਾਲ ਨੂੰ ਧਨ ਨੂੰ ਨਾਸ਼ ਕਰੇਗਾ, ਤੈਨੂੰ ਵੀ ਸਾਫ ਦਰਗਾਹ ਚ ਦੇਣਾ ਹੀ ਪਵੇਗਾ, ਇਹ ਵਰਨ ਦੇਵਤਾ ਸਮਝ ਲੈ।
ਜਿੱਧਰ
ਦਰਿਆ ਸਗੋਂ ਬਾਹਲਾ ਚੜ ਗਿਆ, ਕਾਂਗ ਚੜ ਕੇ ਆ ਗਈ, ਪਿੰਡ ਨੂੰ ਢਾਹੁਣ ਲੱਗ ਗਿਆ। ਫਰੀਦ ਸਾਹਿਬ ਕਹਿੰਦੇ ਕਹੀ ਮੈਨੂੰ ਵੀ ਦੇ ਦੇ, ਜਦੋਂ ਕਹੀ ਦਿੱਤੀ ਫਰੀਦ ਨੇ, ਫਰੀਦ ਵੀ ਉਦੋਂ ਕੰਧੀਆਂ ਢਾਉਣ ਲੱਗ ਗਿਆ। ਕਹਿੰਦੇ ਕੀ ਕਰਨਾ, ਕਹਿੰਦੇ ਵੀ ਜਿੱਧਰ ਰੱਬ ਰਜਾ ਹੈ, ਜਿੱਧਰ ਪਰਮੇਸ਼ਰ ਦੀ ਰਜਾ ਹੈ,
ਜਿੱਧਰ ਰੱਬ ਰਜਾ,
ਜਿੱਧਰ ਪਰਮੇਸ਼ਰ ਦੀ ਆਗਿਆ ਹੈ,
ਬਹਿਣ
ਦਰਿਆ ਉਹਦੇ ਨੂੰ ਗਮਨ ਕਰਦਾ। ਜਦੋਂ ਉਹ ਕੀਤਾ ਫਰੀਦ ਨੂੰ ਝੱਟ ਦਰਿਆ ਪਿੱਛੇ ਹਟ ਗਿਆ, ਫਿਰ ਢਾਉਣੋਂ ਹਟ ਗਿਆ, ਉਦੋਂ ਬਾਅਦ ਨਹੀਂ ਢਾਹਿਆ। ਇਸ ਪ੍ਰਕਾਰ ਫਰੀਦ ਸਾਹਿਬ ਨੇ ਵਾਹਿਗੁਰੂ ਦੀ ਰਜਾ ਮੰਨੀ ਸੀ। ਇਸੇ ਪ੍ਰਕਾਰ ਕਹਿੰਦੇ ਹਨ,
ਕੰਦੀ ਵਹਿਣ ਨਾ ਢਾ,
ਹੇ ਜੀਵ ਰੂਪੀ ਵਹਿਣ ਦਰਿਆ, ਪਰਾਇਆ ਹੱਕ ਜਿਹੜਾ ਤੱਕਣਾ ਇਹ ਕਿਨਾਰੇ ਨਾ ਢਾ, ਹੱਕ ਪਰਾਇਆ ਨਾਨਕਾ ਉਹ ਸੂਰ ਸਗਾਏ, ਗੁਰਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ, ਪਰਾਇਆ ਹੱਕ ਰੂਪੀ ਕਿਨਾਰੇ ਨਾ ਢਾ ਕਿਸੇ ਦੇ,
ਕੀ ਲੇਖਾ ਦੇ,
ਤੈਨੂੰ ਵੀ ਇਹ ਜੀਵ ਸਾਬ ਦੇਣਾ ਪਊ, ਦਰਿਆ ਦੀ ਨਿਆਈ ਤੂੰ ਅਮੋੜ ਹੋ ਕੇ ਵਗਦਾ ਹੈ,
ਜਿੱਧਰ ਰੱਬ ਰਜਾ,
ਜਿੱਧਰ ਵਾਹਿਗੁਰੂ ਦੀ ਆਗਿਆ ਹੈ,
ਵਹਿਣ ਪਿਦਾਊ ਗਉ,
ਉਸ ਪਾਸੇ ਜੀਵ ਰੂਪੀ ਵਹਿਣ ਦਰਿਆ ਉਹਦੇ ਨੂੰ ਗਮਨ ਕਰਨਾ ਚਾਹੀਦਾ, ਵਾਹਿਗੁਰੂ ਦੇ ਭਾਣੇ ਤੈਨੂੰ ਚੱਲਣਾ ਚਾਹੀਦਾ ਹੈ।
ਖਰੀਦਾ ਦੁੱਖਾ ਸੇਤੀ ਦੇਹ ਗਿਆ।
ਫਰੀਦ ਸਾਹਿਬ ਜੀ ਕਹਿੰਦੇ ਵਿਛੋੜੇ ਚ ਜਿਹੜਾ ਦਿਨ ਵਾ ਸਾਡਾ ਉਹ ਦੁੱਖਾਂ ਦੇ ਸਾਥ ਸਾਰਾ ਗੁਜ਼ਰ ਗਿਆ।
ਦੁੱਲਾ ਸੇਤੀ ਰਾਤ,
ਵਿਛੋੜੇ ਵਾਲਿਆਂ ਦੀ ਰਾਤ ਬਹੁਤ ਚਿਰ ਮਗਰੋਂ ਬੀਤਦੀ ਹੈ। ਕਹਿੰਦੇ ਦੁੱਖਾਂ ਦੇ ਸੂਲਾ ਸੇਤ, ਜਿਵੇਂ ਸੂਲੀ ਤੇ ਟੰਗਿਆ ਹੁੰਦਾ ਆਦਮੀ, ਜਿਵੇਂ ਸੂਲਾਂ ਦਾ ਵਿਛਾਉਣਾ ਹੁੰਦਾ, ਇਸ ਪ੍ਰਕਾਰ ਦੁੱਖ ਦਾ ਇੱਕ ਸਾਡੀ ਰਾਤ ਵਿਛੋੜੇ ਦੀ ਗੁਜ਼ਰ ਰਹੀ ਹੈ। ਘੜੀ ਘੜੀ ਸੂਲਾਂ ਦੀਆਂ ਚੁਭ ਰਹੀਆਂ ਹਨ।
ਖੜਾ ਪੁਕਾਰੇ ਪਾਤਣੀ,
ਕਹਿੰਦੇ ਆ ਪਾਤਣੀ ਜਿਹੜਾ ਮਲਾ ਹੈ ਉਹ ਖੜਾ ਹੋਇਆ ਪੁਕਾਰਦਾ ਹੈ।
ਬੇੜਾ ਕੱਪਰ ਵਾਰ,
ਇਹ ਬੰਦੇ ਉਹ ਛੇਤੀ ਪਾਰ ਆ ਜਾਓ, ਲੰਘ ਜਾਈਏ, ਜਿਹੜਾ ਬੇੜਾ ਤੁਹਾਡਾ ਕੱਪਰ ਲਹਿਰਾਂ ਦੇ ਇਹ ਵਿੱਚ ਪੈ ਕੇ ਪਾਤ ਨਾਸ ਨਾ ਹੋ ਜੇ, ਪਤਨ ਨਾ ਹੋ ਜੇ, ਬੇੜੇ ਦਾ ਨਾਸ ਨਾ ਹੋ ਜਾਵੇ, ਪਤਨ ਤੇ ਛੇਤੀ ਪਹੁੰਚ ਜਾਓ। ਇਸੇ ਪ੍ਰਕਾਰ
ਫਰੀਦਾ ਦੁੱਖਾ ਸੇਤੀ ਦੇਹ ਗਿਆ,
ਜਿਹੜਾ ਦਿਨ ਹੋਇਆ ਨਾ ਜਵਾਨੀ ਦੀ ਅਵਸਥਾ, ਇਹ ਦੁੱਖਾਂ ਦੇ ਨਾਲ ਵਿਸ਼ਿਆਂ ਦੇ ਪਿੱਛੇ ਯਤਨ ਕਰਦਾ ਰਿਹਾ, ਦੁੱਖ ਭੋਗਦਾ ਰਿਹਾ, ਦਿਨ ਤਾਂ ਜਵਾਨੀ ਅਵਸਥਾ ਤੇਰੀ ਗੁਜ਼ਰ ਚੁੱਕੀ ਹੈ। ਇਧਰਲੀ ਅਵਸਥਾ ਰੂਪੀ ਰਾਤ ਆਏ ਸੰਬੰਧੀਆਂ ਵੀ ਤੇਥੋਂ ਕਿਨਾਰੇ ਹੋ ਜਾਣਾ, ਇਹ ਸੂਲਾਂ ਦੁੱਖਾਂ ਦੇ ਨਾਲ ਤੇਰੀ ਇਧਰ ਅਵਸਥਾ ਵੀ ਰਾਤ ਗੁਜ਼ਰੇਗੀ।
ਖੜਾ ਪੁਕਾਰੇ ਪਾਤਣੀ,
ਸਤਿਗੁਰੂ ਸਾਹਿਬ ਜੀ ਪਾਤਣੀ ਮਲਾਹ ਹਨਗੇ, ਵਿਰਾਗ ਰੂਪੀ ਪੱਤਨ ਤੇ ਖੜੇ ਹੋਏ ਇਹ ਪੁਕਾਰ ਦੇ ਆਵਾਜ਼ ਦਿੰਦੇ ਹਨ।
ਬੇੜਾ ਕੱਪਰ ਵਾਰ,
ਤੁਹਾਡਾ ਜਿਹੜਾ ਇਹ ਦੇਹ ਰੂਪੀ ਬੇੜਾ ਹੈ ਇਹ ਕਾਮ ਕ੍ਰੋਧ ਦੀਆਂ ਪੱਤਣਾਂ ਆਪਣੇ ਲਹਿਰਾਂ ਵਿੱਚ ਪੈ ਗਿਆ ਹੈ, ਅਤੇ ਵਾਤ ਤੋਂ ਹਵਾ ਵਗਰੀ ਵਾਸ਼ਨਾ ਦੀ ਵਿੱਚ ਰੁੜ ਜਾਓਗੇ। ਕੱਪਰ ਵਾਤ ਹੈ ਨਾ, ਵਾਤ ਵਾਤ ਨਾ ਮੂੰਹ ਦਾ ਹੈ, ਇਹ ਕੱਪੜਾਂ ਦੇ ਮੂੰਹ ਚ ਆ ਰਿਹਾ ਹੈ। ਵਾਤ ਫਾਰਸੀ ਚ ਮੂੰਹ ਦਾ ਨਾਂ ਵੀ ਹੈ, ਤੇ ਵਾਤ ਨਾ ਹਵਾ ਦਾ ਵੀ ਹੈ ਪਾਉਣ ਦਾ, ਤੇ ਵਾਸ਼ਨਾ ਉੱਤੀ ਲਹਿਰ ਚੱਲ ਰਹੀ ਹੈ, ਕਾਮ ਕ੍ਰੋਧ ਰੂਪੀ ਕੱਪੜਾਂ ਦੇ ਬਾਤ ਮੂੰਹ ਚ ਤੁਹਾਡਾ ਬੇੜਾ ਬੁੱਧ ਰੂਪੀ ਜਹਾਜ਼ ਪੈ ਰਿਹਾ ਹੈ। ਵਿਚਾਰ ਕਰੋ ਆਪਦਾ ਮੁਕਤ ਰੂਪੀ ਕਿਨਾਰੇ ਤੇ ਕਿਵੇਂ ਪਹੁੰਚ ਸਕੋਗੇ।
ਲੰਮੀ ਲੰਮੀ ਨਦੀ ਵਹਿ,
ਜਿਹੜੀ ਕਾਲ ਦੀ ਨਦੀ ਹੈ ਇਹ ਲੰਮੀ ਲੰਮੀ ਸਾਜਣ ਤੋਂ ਲਾ ਕੇ ਵੇਖ ਲੋ ਕਿੰਨੇ ਕਿਤੇ ਹੋਏ ਬੀਤੇ, ਜਿਤੇ ਹੋਏ ਬੀਤੇ, ਤੁਜੋ ਕਾਲ ਜੀਤਾ ਨਾ ਤੇ ਕਾਲ ਜੀਤੇ, ਜਿੰਨੇ ਹੋ ਬਤੀਤ ਹੋਏ ਆ ਕਿਸੇ ਨੇ ਕਾਲ ਨੂੰ ਨੀ ਜਿੱਤਿਆ, ਕਾਲ ਨੂੰ ਸਾਰੇ ਜਿੱਤ ਲਏ ਹਨ। ਇਸ ਪ੍ਰਕਾਰ
ਲੰਮੀ ਲੰਮੀ ਨਦੀ ਵਹਿ,
ਕਾਲ ਰੂਪੀ ਨਦੀ ਸਾਜਣ ਤੋਂ ਲਾ ਕੇ ਲੰਮੀ ਲੰਮੀ ਪੇਤੇ ਦੇ ਆਦਮੀ ਦੁਆਪਰ ਦੇ ਕਲਯੁਗ ਦਿਆਂ ਨੂੰ ਸਮਾਪਤ ਕਰਦੀ, ਬੜੀ ਲੰਮੀ ਇਹ ਨਦੀ ਕਾਲ ਰੂਪੀ ਵਗ ਰਹੀ ਹੈ। ਇਹ ਸੰਸਾਰ ਦੀ ਆਸਾ ਰੂਪੀ ਇਹ ਨਦੀ ਜੀ ਦੇ ਪਦਾਰਥਾਂ ਰੂਪੀ ਪਾਣੀ ਹੈ, ਇਹ ਵੀ ਲੰਮੀ ਵਗ ਰਹੀ ਹੈ।
ਕੰਧੀ ਕੇਰਾ ਹੇਤ,
ਇਹ ਕਾਲ ਰੂਪੀ ਨਦੀ ਦਾ ਕੰਧੀ ਕਿਨਾਰਿਆਂ ਨੂੰ ਕੇਰਨ ਵਿੱਚ ਹਿੱਤ ਹੈ, ਢਾਉਣ ਵਿੱਚ ਹਿੱਤ ਹੈ, ਕਿਨਾਰਿਆਂ ਨੂੰ ਢਾਹੀ ਜਾਂਦੀ ਹੈ। ਕਿਨਾਰੇ ਜਿਹੜੇ ਬੜੇ ਬੜੇ ਤਪਜੇ ਸੀ, ਜਿਹਨਾਂ ਨੂੰ ਵਰ ਲਏ ਸੀ, ਸਰਨਾਸ਼ਨ ਵਰ ਲਏ ਸੀ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤ ਮਰਾਂ, ਤੇ ਨਾ ਮੈਂ ਅੰਦਰ ਮਰਾਂ, ਨਾ ਮੈਂ ਬਾਹਰ ਮਰਾਂ, ਨਾ ਮੈਂ ਜ਼ਮੀਨ ਤੇ ਮਰਾਂ, ਨਾ ਮੈਂ ਆਕਾਸ਼ ਚ ਮਰਾਂ, ਉਹ ਸਾਰੇ ਵਰ ਵੀ ਪੂਰੇ ਰਹਿ ਗਏ, ਤੇ ਹਰਨਾਕਸ਼ ਉਸੇ ਵੇਲੇ ਨਰਸਿੰਘ ਨੇ ਮਾਰ ਦਿੱਤਾ। ਇਸ ਪ੍ਰਕਾਰ ਇਹ ਲੰਮੀ ਲੰਮੀ ਇਹੀ ਜੀ ਕਾਲ ਦੀ ਨਦੀ ਵਗ ਰਹੀ ਹੈ।
ਕੰਧੀ ਕੇਰਾ ਹੈ,
ਕੰਧੀ ਜਿਹੜੇ ਇਹੋ ਜਿਹੇ ਵਰਾਂ ਨੂੰ ਲੈਣ ਵਾਲੇ ਸੀ ਨਾ, ਕਿਨਾਰੇ ਬੜੇ ਕਰੜੇ ਬਣੇ ਹੋਏ, ਉਹਨਾਂ ਨੂੰ ਵੀ ਕੇਰਨ ਧਾਉਣ ਵਿੱਚ ਹਿੱਸਾ ਹੈ। ਉਹ ਵੀ ਰਾਵਣ ਸੇ ਮਹਿ ਰਾਵਣ ਸੇ ਘਟ ਕਾਨੋ ਸੇ ਫਲ ਬੀਜ ਪਿਛਾਰੇ, ਬਾਰ ਨਾਲ ਅਕੰਪਨ ਸੇ ਜੁਗ ਜੰਗ ਜਿਹੜੇ ਜਿਨਸ ਜਮ ਹਾਰੇ, ਜੁਗਾਂ ਤੱਕ ਜੰਗ ਕਰਕੇ ਜਮ ਵਰ ਕੇ ਹਾਰ ਗਏ, ਜੇ ਜੇ ਹੁਸੇ ਅਖਤੇ ਬਿਗਤੇ ਸੋ ਕਟੇ ਕਰ ਕਾਲ ਕਿਰਪਾਨ ਕੇ ਮਾਰੇ।
ਬੇੜੇ ਨੂੰ ਕੱਪਰ ਕਿਆ ਕਰੇ,
ਉਸ ਦੇ ਬੇੜੇ ਨੂੰ ਕੱਪਰ ਜਿਹੜੀਆਂ ਲਹਿਰਾਂ ਹੈ ਕੀ ਕਰ ਸਕਦੀਆਂ ਹਨ ਕਾਮ ਆਦਕਾਂ ਦੀਆਂ।
ਪਾਤਣ ਰਹਿ ਸੁਚੇਤ,
ਮਲਾ ਸੁਚੇਤ ਉਹਦੇ ਸਾਫ ਤਾਂ ਉਹ ਕੱਪੜਾਂ ਤੋਂ ਉੱਚਾ ਕਰਕੇ ਬੇੜੇ ਨੂੰ ਲੈ ਆਉਂਦਾ, ਕਿਨਾਰੇ ਲਾ ਦਿੰਦਾ। ਇਹਦੇ ਪਤਨੀ ਕੌਣ ਹੈ? ਗੁਰੂ ਸਾਹਿਬ। ਜੇ ਸੁਚੇਤ ਸਾਵਧਾਨ ਗੁਰੂ ਬ੍ਰਹਮ ਸਰੋਤੀ ਬ੍ਰਹਮ ਦੇਸ਼ੀ ਹੋਣ, ਫਿਰ ਕਾਮ ਕ੍ਰੋਧ ਦੀਆਂ ਲਹਿਰਾਂ ਬੁੱਧ ਰੂਪੀ ਬੇੜੇ ਨੂੰ ਕੀ ਵਿਗਾੜ ਸਕਦੀਆਂ? ਇਹਨਾਂ ਚ ਪਦਾਰਥਾਂ ਰੂਪੀ ਪਾਣੀ ਨੀ ਭਰ ਕੇ ਡੋਬ ਨਹੀਂ ਸਕਦੀਆਂ। ਗੁਰੂ ਰਾਖਾ ਹੋਵੇ ਜੇ ਕਿ ਤੇ ਗੁਰੂ ਸਾਹਿਬ ਦੀ ਰੱਖਿਆ ਕਰਕੇ ਪਈ ਆਪਾਂ ਉਭਰ ਸਕਦੇ ਹਾਂ, ਨਹੀਂ ਕਾਮ ਕ੍ਰੋਧ ਦੇ ਡੋਬੇ ਹੋਏ ਮਾਰੇ ਬੜੇ ਬੜੇ ਲੋਕ ਮਰ ਚੁੱਕੇ ਹਨ।
ਫਰੀਦਾ ਗੱਲੀ ਸੋ ਸੱਜਣ ਵੀ,
ਫਰੀਦ ਸਾਹਿਬ ਜੀ ਕਹਿੰਦੇ ਨੂੰ ਸਤਿਗੁਰਾਂ ਵਰਗਾ ਗੁਰੂ ਨਾਨਕ ਜੈਸਾ ਕੌਣ ਗੁਰੂ ਹੈ ਦੁਨੀਆਂ ਦੇ ਵਿੱਚ, ਜਿਹਨੂੰ ਪੁੱਛੀਏ ਸਭ ਕੋਈ ਕਹਿੰਦਾ ਹੈ ਘਾਟ ਨਾ ਕਿਨੀ ਕਹਾਇਆ, ਸਭ ਕਹਿੰਦੇ ਹੈ ਪਾਇਆ, ਅਸੀਂ ਗੁਰੂ ਸਾਹਿਬ ਤੋਂ ਬਿਨਾਂ ਸਾਨੂੰ ਤਾਂ ਕੋਈ ਨੀ ਦਿਸਦਾ। ਕਹਿੰਦੇ ਗੱਲੀ ਸੱਜਣ ਦੀ ਗੱਲਾਂ ਨਾਲ ਵੀ ਸੱਜਣ ਰੱਬ ਦੇ ਪਿਆਰੇ ਬਣੇ ਬੈਠੇ ਗੁਰੂ ਬਣੇ ਫਿਰਦੇ ਆ।
ਇੱਕ ਢੂੰਡੇਂਦੀ ਨਾ
ਜਦੋਂ ਦੀ ਖੋਜ ਕਰੀਏ ਇੱਕ ਵੀ ਨਹੀਂ ਲੱਭਦਾ, ਢੂੰਡਣੇ ਕਰਕੇ ਸਾਬਤ ਨਹੀਂ ਲੱਭਦਾ। ਇਹੋ ਜਿਹਾ ਕੌਣ ਹੈ ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ ਜਿਨ ਪੰਚ ਮਾਰ ਬਦਾਲ ਗੁਦਾਰੇ, ਸੋ ਪੂਰਾ ਏ ਕਲੀ ਰੇ ਸਤਿਗੁਰੂ ਬਿਨਾਂ ਕੌਣ ਹੈ, ਇੱਕ ਵੀ ਭਾਵਿਆਂ ਤੋਂ ਲੱਭਦਾ ਨਹੀਂ ਹੈ। ਗੱਲਾਂ ਨਾਲ ਵੀ ਰੱਬ ਬਣੇ ਬੈਠੇ ਹਨ।
ਸੁਖਾ ਜਿਉ ਮਾਲੀ
ਹੇ ਮਹਾਰਾਜ ਨੇ ਮਲੀ ਜਿਵੇਂ ਚੂਰਾ ਹੁੰਦਾ ਗੋਹਿਆਂ ਦਾ, ਉਹਦੇ ਚ ਅੱਗ ਰੱਖੀ ਹੁੰਦੀ ਹੈ, ਉਹ ਅੱਗ ਸੋਲਦੀ ਰਹਿੰਦੀ ਧੁਖਦੀ ਰਹਿੰਦੀ ਹੈ। ਉਹ ਗੋਹਿਆਂ ਦੇ ਚੂਰੇ ਦੀ ਅੱਗ ਵਾਂਗੂ ਮੇਰਾ ਚਿੱਤ ਧੁਖਦਾ ਹੈ।
ਕਾਰਨ ਤਿੰਨਾ ਮਾਂ ਪੀਰੀ,
ਉਹ ਮੇਰੇ ਪਿਆਰੇ ਨੂੰ ਮਿਲਣ ਵਾਲੇ ਜਿਹੜੇ ਸਤਿਗੁਰੂ ਹੈ ਉਹਨਾਂ ਦੇ ਕਾਰਨ ਵਾਸਤੇ, ਤੇ ਉਹ ਮੇਰੇ ਤਿਰੁਪਤੀ ਪਰਮੇਸ਼ਰ ਨੂੰ ਮਿਲਾ ਦੇਣ ਅਸੀਂ ਉਹਨਾਂ ਦੇ ਦਰਸ਼ਨਾਂ ਵਾਸਤੇ। ਉਹ ਗੋਹੇ ਜਿਵੇਂ ਗਿੱਲੇ ਧੁਖਦੇ ਹੁੰਦੇ ਆ, ਚੂਰਾ ਜਿਵੇਂ ਧੁਖਦਾ ਹੁੰਦਾ ਗੋਹਿਆਂ ਦਾ, ਐਂ ਸਾਡਾ ਚਿੱਤ ਧੁਖ ਰਿਹਾ ਕਿ ਕਦੋਂ ਸਾਨੂੰ ਉਹਨਾਂ ਦੀ ਪ੍ਰਾਪਤੀ ਹੋਵੇ।
ਫਰੀਦਾ ਫਰੀਦਾ ਗੱਲੀ ਸੋ ਸੱਜਣ ਦੀ, ਇੱਕ ਤੂੰ ਦੇਂਦੀ ਨਾਲਾ, ਸੁਖਾ ਜਿਉ ਮਾਲੀ, ਕਾਰਨ ਕਿੰਨਾ ਮਾਂ ਪੀਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।